ਭਾਈ ਸੱਤਾ ਤੇ ਬਲਵੰਡ ਮਹਾਰਾਜ ਜੀ ਦੇ ਦਰਬਾਰ ਦੇ ਕੀਰਤਨੀਏ ਨੇ ਕੀਰਤਨ ਕਰਦੇ ਨੇ ਬੜਾ ਸੁੰਦਰ। ਪੰਜਵੇਂ ਪਾਤਸ਼ਾਹ ਬੜੀ ਖੁਸ਼ੀ ਕਰਦੇ, ਕੀਰਤਨ ਸੁਣ ਕੇ ਬਹੁਤ ਰੀਝਦੇ ਨੇ। ਗੁਰੂ ਘਰੋਂ ਬੇਅੰਤ ਮਾਇਆ ਦੇ ਗੱਫੇ ਵੀ ਵਰਤਾਉਂਦੇ ਆ। ਸੰਗਤਾਂ ਬੜਾ ਸਤਿਕਾਰ ਕਰਦੀਆਂ ਨੇ, ਕਹਿੰਦੀਆਂ ਭਾਈ ਬਲਵੰਡ ਤੇ ਭਾਈ ਸੱਤਾ ਜੀ ਬੜਾ ਸੋਹਣਾ ਕੀਰਤਨ ਕਰਦੇ ਆ। ਗੁਰਦੇਵ ਨੇ ਭਾਈ ਬਲਵੰਡ ਨੂੰ ਰਾਏ ਬਲਵੰਡ ਕਹਿ ਕੇ ਸੰਬੋਧਨ ਕੀਤਾ। ਜਦੋਂ ਗੁਰੂ ਘਰੋਂ ਇਹ ਵਡਿਆਈ ਮਾਣ ਭਾਈ ਸੱਤੇ ਤੇ ਬਲਵੰਡ ਨੂੰ ਪ੍ਰਾਪਤ ਹੋਇਆ ਤੇ ਤਿਵੇਂ ਤਿਵੇਂ ਹਿਰਦੇ ਚ ਹੰਕਾਰ ਆਉਣ ਲੱਗ ਪਿਆ ਵੀ ਅਸੀਂ ਗੁਣੀ ਆ, ਅਸੀਂ ਬੜੀ ਰਾਗ ਵਿਦਿਆ ਨੂੰ ਜਾਣਦੇ ਹਾਂ, ਤਦੇ ਸਾਡੀ ਇੰਨੀ ਵਡਿਆਈ ਇੰਨੀ ਸੋਭਾ ਹੋ ਰਹੀ ਹੈ। ਤੋ ਜਦੋਂ ਇਹ ਹਉਮੈ ਹਿਰਦੇ ਚ ਉਤਪੰਨ ਹੋਈ, ਗਰੀਬਨ ਵਾਜ ਪਾਤਸ਼ਾਹ ਨੂੰ ਹਉਮੈ ਨਹੀਂ ਪਾਉਂਦੀ। ਸਮਾਂ ਬੀਤਿਆ, ਭਾਈ ਸੱਤੇ ਤੇ ਬਲਵੰਡ ਦੀ ਘਰ ਚ ਭੈਣ ਸੀ ਛੋਟੀ, ਉਹਦਾ ਵਿਆਹ ਆ ਗਿਆ। ਗੁਰਦੇਵ ਨੂੰ ਆ ਕੇ ਕਹਿਣ ਲੱਗੇ ਜੀ ਸਾਨੂੰ ਮਾਇਆ ਦਾ ਗੱਫਾ ਦਿਓ, ਇਹੋ ਜਿਹਾ ਵਿਆਹ ਕਰੀਏ ਵੀ ਦੁਨੀਆਂ ਵੇਖੇ। ਮਹਾਰਾਜ ਜੀ ਕਹਿਣ ਲੱਗੇ ਭਾਈ ਬਲਵੰਡ ਜੀ ਇੱਥੇ ਕਿਹੜਾ ਕਮੀ ਆ ਗੁਰੂ ਨਾਨਕ ਦੇ ਖਜ਼ਾਨਿਆਂ ਚ, ਕੱਲ ਜਿੰਨਾ ਚੜਾਵਾ ਆਵੇਗਾ ਮਾਇਆ ਆਵੇਗੀ ਉਹ ਤੁਹਾਡੀ ਹੋਵੇਗੀ। ਅਗਲੇ ਦਿਨ ਕੀਰਤਨ ਤਾਂ ਇਹਨਾਂ ਨੇ ਕੀਤਾ ਪਰ ਧਿਆਨ ਮਾਇਆ ਵਾਲੇ ਪਾਸੇ ਰਿਹਾ। ਦੇਵਨੇਤ ਮਹਾਰਾਜ ਜੀ ਨੇ ਲੀਲਾ ਇਹੋ ਜਿਹੀ ਵਰਤਾ ਦਿੱਤੀ ਵੀ ਉਸ ਦਿਨ ਆਇਆ ਹੀ ਸ਼ਾਮ ਤਾਈਂ 100 ਰੁਪਈਆ ਇਕੱਠਾ ਹੋਇਆ। 100 ਰੁਪਈਆ ਮਹਾਰਾਜ ਜੀ ਨੇ ਇਹਨਾਂ ਨੂੰ ਦੇ ਦਿੱਤਾ। ਅੱਗੋਂ ਇਹਨਾਂ ਨੇ ਨਾਰਾਜ਼ਗੀ ਪ੍ਰਗਟ ਕਰਕੇ ਮਹਾਰਾਜ ਜੀ ਦੇ ਅੱਗੇ ਸੁੱਟ ਦਿੱਤਾ 100 ਰੁਪਈਆ। ਜੀ ਇਹਦੇ ਨਾਲ ਕੀ ਹੋਣਾ, ਇਹ 100 ਰੁਪਏ ਨਾਲ ਵਿਆਹ ਹੋਣਾ, ਸਾਨੂੰ ਕੀ ਫਾਇਦਾ ਤੁਹਾਡੇ ਕੋਲ ਕੀਰਤਨ ਕਰਨ ਦਾ। ਪਾਤਸ਼ਾਹ ਨੇ ਆਖਿਆ ਭਾਈ ਬਲਵੰਡ ਜੀ ਤੁਸੀਂ ਕਿਹੜਾ ਇੱਕੋ ਵਾਰੀ ਗੁਰੂ ਘਰੋਂ ਲੈਣਾ, ਤੁਸੀਂ ਤਾਂ ਨੇਤੀ ਲੈਣਾ ਇੱਥੋਂ, ਤੇ ਇੱਥੇ ਕਿਹੜਾ ਕੋਈ ਕਮੀ ਆ ਜਾਂ ਅੱਗੇ ਪਹਿਲਾਂ ਕਿਹੜਾ ਤੁਹਾਨੂੰ ਇੱਥੋਂ ਕਦੇ ਕੁਝ ਮਿਲਿਆ ਨਹੀਂ, ਇਹ 100 ਰੁਪਈਆ ਲਓ ਹੋਰ ਆ ਜਾਏਗੀ ਮਾਇਆ। ਤੇ ਪਾਤਸ਼ਾਹ ਨੇ ਬੜੀ ਨਿਮਰਤਾ ਨਾਲ ਜਦੋਂ ਇਹ ਬਚਨ ਕਹੇ ਇਹਨਾਂ ਨੇ ਸੜਿਆਂ ਬਲਿਆਂ 100 ਰੁਪਈਆ ਤਾਂ ਚੁੱਕ ਲਿਆ। ਘਰ ਜਾਣ ਵੇਲੇ ਇਹਨਾਂ ਨੇ ਮਨ ਦੇ ਵਿੱਚ ਹੰਕਾਰ ਦੇ ਨਾਲ ਆਖਿਆ ਜੀ ਹੁਣ ਨਹੀਂ ਅਸੀਂ ਇਹਨਾਂ ਦੇ ਘਰ ਕੀਰਤਨ ਕਰਨ ਜਾਣਾ। ਤੇ ਗਰੀਬਨ ਵਾਜ ਪਾਤਸ਼ਾਹ ਜੀ ਮਹਾਰਾਜ ਜਿਵੇਂ ਇਹਨਾਂ ਦਾ ਹੰਕਾਰ ਨਿਰਵਿਰਤ ਕਰ ਰਹੇ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਨੂੰ ਕਰੀਏ ਪਵਿੱਤਰ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਹੀਂ ਆਜ ਤੇ ਨਿਕਟ ਪਧਾਰ ਹੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਾਬਤ ਕਹਿਣ ਲੱਗੇ ਦੋਵੇਂ ਜਦੋਂ ਘਰ ਨੂੰ ਗਏ ਨਾ, ਕਹਿੰਦੇ ਅੱਜ ਤੋਂ ਬਾਅਦ ਨਹੀਂ ਅਸੀਂ ਗੁਰੂ ਜੀ ਦੇ ਕੋਲ ਜਾਣਾ।
ਨਹੀਂ ਕੀਰਤਨ ਕਬ ਹੋਇਓ ਚਾਰ ਹੈ,
ਤੇ ਨਾ ਹੀ ਉਹਨਾਂ ਦੇ ਦਰਬਾਰ ਵਿੱਚ ਜਾ ਕੇ ਕਦੇ ਕੀਰਤਨ ਕਰਨਾ, ਨਾ ਉਹਨਾਂ ਦੇ ਕੋਲ ਜਾਣਾ ਤੇ ਨਾ ਹੀ ਉਹਨਾਂ ਦੇ ਦਰਬਾਰ ਵਿੱਚ ਜਾ ਕੇ ਕਦੇ ਕੀਰਤਨ ਕਰਨਾ।
ਹਮਰੋ ਕਾਰਜ ਸਰਿਓ ਨਾ ਕੋਈ,
ਸਾਨੂੰ ਕੀ ਫਾਇਦਾ ਹੋਇਆ ਉਹਨਾਂ ਦੇ ਕੋਲ ਕੀਰਤਨ ਕਰਨ ਦਾ, ਸਾਡਾ ਤਾਂ ਕੰਮ ਸਵਰਿਆ ਨਹੀਂ। ਇਹ ਭੁੱਲ ਗਏ ਵੀ ਇੰਨੇ ਸਾਲਾਂ ਤੋਂ ਤੁਹਾਡੇ ਘਰ ਦੀ ਰੋਟੀ ਚੱਲਦੀ ਹੈ, ਕੱਪੜਾ ਮਿਲਦਾ, ਸਾਰਾ ਰੁਜ਼ਗਾਰ ਚੱਲ ਰਿਹਾ ਗੁਰੂ ਸਾਹਿਬ ਦੀ ਦਇਆ ਨਾਲ, ਤੇ ਕਹਿੰਦੇ ਜੀ ਸਾਡਾ ਕੀ ਸਬਰ ਗਿਆ ਉੱਥੋਂ ਕੀਰਤਨ ਕਰਦੇ ਹਾਂ, ਸਾਡਾ ਤਾਂ ਇਹ ਕਾਰਜ ਇੰਨਾ ਵੀ ਨਹੀਂ ਸਰ ਸਕਿਆ ਕਿ ਅਸੀਂ ਆਪਣੀ ਭੈਣ ਦੀ ਸ਼ਾਦੀ ਕਰ ਸਕੀਏ।
ਗੁਰ ਸਮੀਪ ਰਹਿ ਕਿਆ ਪੁੰਨ ਹੋਈ,
ਕਹਿੰਦੇ ਜੇ ਜਾਵਾਂਗੇ ਵੀ ਉਹਨਾਂ ਦੇ ਕੋਲ ਰਹਿ ਕੇ ਕੀ ਹੋ ਜਾਏਗਾ, ਜਾਂ ਹੁਣ ਤਾਂ ਹੀ ਸਾਨੂੰ ਕੀ ਮਿਲ ਗਿਆ ਜਿਹੜਾ ਅੱਗੇ ਮਿਲਣਾ ਹੈ।
ਇਮ ਕਹਿ ਕਰ ਦਵੈ ਰਹੇ ਆਵਾਸ,
ਏਦਾਂ ਕਹਿ ਕੇ ਦੋਵੇਂ ਭਰਾ ਆਪਣੇ ਘਰ ਚ ਰਹਿਣ ਲੱਗ ਪਏ, ਘਰ ਚ ਹੀ ਟਿਕ ਗਏ। ਕਹਿੰਦੇ ਹੁਣ ਨੀ ਅਸੀਂ ਕੱਲ ਤੋਂ ਜਾਣਾ, ਨਾ ਅਸੀਂ ਜਾ ਕੇ ਉਹਨਾਂ ਦੇ ਕੀਰਤਨ ਕਰਨਾ।
ਨਹਿ ਗਮਨੇ ਸ਼੍ਰੀ ਸਤਿਗੁਰ ਪਾਸ,
ਇਹਨਾਂ ਨੇ ਪ੍ਰਾਣੀ ਕਰ ਲਿਆ ਮਨ ਨੂੰ ਜਿਵੇਂ ਹਾਠੀ ਕਰ ਲਿਆ, ਅਗਲੇ ਦਿਨ ਸਤਿਗੁਰੂ ਜੀ ਦੇ ਪਾਸ ਨਹੀਂ ਗਏ।
ਦਿਵਸ ਅਗਲੇ ਜਬ ਹੀ ਜਾਣੇ,
ਜਦੋਂ ਅਗਲਾ ਦਿਨ ਚੜਿਆ ਤੇ ਅੱਗੇ ਸਵੇਰੇ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਦਰਬਾਰ ਚ ਪਹੁੰਚ ਜਾਂਦੇ, ਕੀਰਤਨ ਹੁੰਦਾ ਆਸਾ ਜੀ ਦੀ ਵਾਰ ਦਾ। आजे नहीं गए महाराज जी दे दरबार विच नहीं पहुंचे।
सिखियां ने सो तब बाक बखाने
सिखां ने आके महाराज पंजवें पातशाह जी नूं दस्या
नहीं रबा भी चल कर आए।
ए गरीब नवाज पंचम पातशाह जी अज रबाबी आए नहीं कीर्तन करन वास्ते, खबरे क्यों नहीं आए, कल दे नाराज ने ता नहीं आए, महाराज रबाबी अज कीर्तन करन वास्ते नहीं आए।
जाहो सदन ते लियाओ बुलाए,
पातशाह ने अगो बचन कीता भी जाओ जाके उना दे घरो उना नू बुला के लियाओ।
उरे आग्या सुन सिख सिधारे,
सतगुरु जी दी आग्या सुन के सिख गए भाई सत्ते ते बलवंड दे घर।
जाए करो तिन साथ उचारे,
और आख्या भी जाओ जाके उना नू कहो सारी गल बात, सिख गए ते जाके भाई सत्ते बलवंड नू मिले ते कहन लगे
उठ हो चल हो बड़ भाग तुम्हारा।
भाई बलवंड जी भाई सत्ता जी उठो, तुहाडे वड्डे भाग ने कोई पूर्वले जन्मा दे कर्म चंगे हन।
सतगुर सिमरत तुमहो हकारा,
सतगुरु सच्चे पातशाह जी ने तुहानू चेते कीता याद कीता ते तुहानू बुलाउंदे आ। तुहाडे किन्ने वड्डे भाग ने के सतगुरु जी तुहानू याद कर रहे ने, सतगुरु जी तुहानू बुला रहे ने।
परम प्रसन्न बिराजत जहवा,
परम प्रसन्नता दे खेड़े विच जिथे सतगुरु जी विराजमान हन।
तूरन लेहो दर्शन अब तेहवा,
चलो चल के महाराज जी दे दर्शन करो, सतगुरां दे दीदार करके अपने भाग जगाओ।
सुन सत्ते बलवंड है कहियो,
जदों सिखां ने आके इस तरह बेनती कीती दोनां जणियां नूं सुन के अगो दोवें भरा बोले कहन लगे
गुर टिक जाए कहां हम लहियो।
कहन लगे जी असी गुरु जी दे कोल जाके की लैणा, जां हुण ताईं असी की लै लिया उहनां कोलों ते हुण जाके सानू की मिल जाणा।
जब हम कीर्तन करहें बनाए,
जदों असी गुरु साहिब दे दरबार विच कीर्तन करदे आं, जदों असी कीर्तन दी हाजरी भरदे हां,
आए दीवान सरब लग जाए,
ओदों संगत आउंदी आ सारी साडा कीर्तन सुनन वास्ते। जदों असी कीर्तन करदे हां ते दीवान सज जांदा, संगत आ जांदी आ दर्शन करन वास्ते।
श्री अर्जन विच बैठ है आई,
उस दीवान विच जदों असी कीर्तन करदे हां दीवान सज जांदा, साडे कीर्तन करके सजदा, क्योंकि असी कीर्तन करदे आ ते संगत सुनन आउंदी आ। ओदों उस दीवान विच फिर गुरु अर्जन देव साहब जी आके बैठ जांदे हन।
गुरु गुरु कह सब लग पाई,
ते जिन्नी संगत हुंदी आ फिर ओ गुरु गुरु करके उहनां दे चरणां ते मत्था टेकदी आ। दीवान तां साडे कीर्तन करके सजदा, उहनां करके थोड़ी सजदा। असी जदों कीर्तन करदे आ संगत आउंदी आ, दीवान सज जांदा, गुरु जी आके विच बैठ जांदे ने, संगत गुरु गुरु करके उना दे चरणा ते प्रणाम करदी है।
अनेक उपायन यान चढ़ाव है,
और अनेक प्रकार दियां पिटावां लिया के उना दे चरणा विच चढ़ाउंदियां ने संगतां।
हेर हेर कर सुजास अलाव,
उना दे दर्शन कर कर के संगत उना दा सुजास करदी है, उना दी वड्याई ते उपमा करदी है।
गुरता गादी को हम मूला,
जेड़ी ये गद्दी है इस गुरता गद्दी दे मूल असी हां, ए समझ लो सिखो, साडे करके गुरता गद्दी आबाद है। जे असी कीर्तन ना करिए ते गुरता गद्दी आबाद नहीं रह सकदी। किसे सिख ने नहीं आउणा इहनां नूं मत्था टेकण, ना किसे ने भेटा भेट करनी आ, ना चढ़ावा चढ़ाउणा। जेडे सिख हुण आउंदे आ वाह वाह करदे ने इहनां दी, ओ साडे करके करदे आ, असी गुरता गद्दी दे मूल हां।
नह जब जाए होए प्रतिकूला,
जदों असी ना जावांगे उहनां दे दरबार च कीर्तन करन ते जेड़ी इह संगत आ सारी इहनां दे खिलाफ हो जाएगी, उल्ट हो जाएगी, आउणा ही नहीं किसे ने इहनां दे पास।
तिनको गुरु न कह है कोए,
किसे ने इहनां नूं गुरु नहीं कहना, किसे ने इहनां नूं गुरु कह के संबोधन नहीं करना।
धन की पूजा कित ते होए,
कहिंदे जदों कोई गुरु कह के पूजेगा ही नहीं ਤੇ ਫਿਰ ਮਾਇਆ ਕਿੱਥੋਂ ਆਵੇਗੀ ਇਹਨਾਂ ਕੋਲ, ਚੜਾਵਾ ਕਿੱਥੋਂ ਆਵੇਗਾ, ਇਹਨਾਂ ਦੇ ਸਾਰੇ ਕੰਮ ਧੰਦੇ ਸਮਾਪਤ ਹੋ ਜਾਣਗੇ ਜਿੰਨੇ ਗੁਰੂ ਘਰ ਦੇ ਚੱਲਦੇ ਨੇ ਜੇ ਅਸੀਂ ਜਾ ਕੇ ਕੀਰਤਨ ਨਾ ਕਰੀਏ।
ਹਮ ਬਿਨ ਬੈਠੇ ਹੋ ਰਹੇ ਇਕਾਕੀ,
ਸਾਡੇ ਤੋਂ ਬਿਨਾਂ ਤਾਂ ਇਕੱਲੇ ਹੀ ਬੈਠੇ ਰਹਿਣਗੇ। ਅਸੀਂ ਜਦੋਂ ਕੀਰਤਨ ਕਰਦੇ ਹਾਂ ਉਦੋਂ ਸੰਗਤ ਆਉਂਦੀ ਹੈ, ਦੀਵਾਨ ਸਜਦਾ, ਜੇ ਅਸੀਂ ਜਾਈਏ ਹੀ ਨਾ ਸਾਡੇ ਕੀਰਤਨ ਕੀਤੇ ਬਿਨਾਂ ਸੰਗਤ ਹੀ ਨਹੀਂ ਆਉਣੀ, ਤੇ ਇਹਨਾਂ ਨੇ ਇਕੱਲੇ ਹੀ ਬੈਠੇ ਰਹਿਣਾ, ਫਿਰ ਕਿਹੜਾ ਪੂਜਾ ਕਰੇਗਾ ਇਹਨਾਂ ਦੀ। ਇੱਦਾਂ ਦਾ ਭਰਮ ਸੀ ਇਹਨਾਂ ਦੇ ਦਿਲਾਂ ਚ, ਇਹਨਾਂ ਨੂੰ ਇਹ ਭੁੱਲ ਗਿਆ ਵੀ ਇਹਨਾਂ ਤੋਂ ਪਹਿਲਾਂ ਵੀ ਤਾਂ ਗੁਰੂ ਦਰਬਾਰ ਸਜਦਾ ਸੀ, ਜਦੋਂ ਇਹ ਨਾ ਰਹਿਣਗੇ ਉਦੋਂ ਵੀ ਤਾਂ ਸਾਹਿਬ ਦਾ ਦਰਬਾਰ ਸਜਣਾ। ਇਹ ਬੰਦੇ ਨੂੰ ਬੜਾ ਵੱਡਾ ਭੁਲੇਖਾ ਹੁੰਦਾ ਵੀ ਮੇਰੇ ਕਰਕੇ ਸ਼ਾਇਦ ਇਹ ਗੁਰੂ ਘਰ ਦਾ ਕੰਮ ਚੱਲਦਾ। ਕਈਆਂ ਨੂੰ ਭੁਲੇਖਾ ਹੁੰਦਾ ਵੀ ਇਹ ਸੇਵਾ ਜਦੋਂ ਤੱਕ ਮੈਂ ਆ ਉਦੋਂ ਤੱਕ ਹੀ ਚੱਲਣੀ ਹੈ। ਪਰ ਖਾਲਸਾ ਜੀ, ਕਹਾਵਤ ਹੈ ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ, ਇੱਥੇ ਕਾਹਦੀ ਕਮੀ ਹੈ? ਇੱਕ ਜਾਏਗਾ, ਇੱਥੇ ਪੰਜ ਸੱਤ ਹੋਰ ਹਾਜ਼ਰ ਹੋ ਜਾਣਗੇ। ਮਹਾਰਾਜ ਸੱਚੀ ਪਾਤਸ਼ਾਹ ਦੇ ਦਰਾਂ ਦੇ ਕਾਰਜ ਸੱਚ ਜਿਹੜੇ ਸਾਰੀ ਦੁਨੀਆਂ ਦੇ ਕਾਰਜ ਕਰਦੇ ਹੈ ਕਿ ਉਹਨਾਂ ਦੇ ਘਰ ਦੇ ਕੰਮ ਉਹ ਆਪਣੇ ਅਟਕਣ ਦੇ ਸਕਦੇ ਹੈ, ਆਪਣਾ ਕਾਰਜ ਅਟਕਣ ਦੇ ਸਕਦੇ ਆ। ਤੂੰ ਮਹਾਰਾਜ ਸੱਚੇ ਪਾਤਸ਼ਾਹ ਬਾਬਤ ਇਹਨਾਂ ਨੂੰ ਭੁਲੇਖਾ ਪਿਆ ਹੋਇਆ। ਇਹ ਭੁਲੇਖਾ ਕਈਆਂ ਦੇ ਦਿਲਾਂ ਚ ਹੈ, ਹੁਣ ਵੀ ਹੁੰਦਾ ਕਈਆਂ ਨੂੰ ਵੀ ਸਾਡੇ ਕਰਕੇ ਹੁੰਦਾ ਇਹ ਗੁਰੂ ਘਰ ਦਾ ਕਾਰਜ, ਨਾ ਹੋਵੇ ਹੋਈਏ ਤੇ ਸ਼ਾਇਦ ਨਾ ਹੋਵੇ। ਪਾਤਸ਼ਾਹ ਦੇ ਬਾਬਤ ਕਹਿ ਰਹੇ ਦੋਵੇਂ ਕੀ ਕਹਿੰਦੇ ਜੀ, ਦੁਬਾਰਾ ਪੜੋ।
ਹਮ ਬਿਨ ਬੈਠੇ ਰਹੇ ਇਕਾਂਕੀ,
ਕਹਿੰਦੇ ਸਾਡੇ ਬਿਨਾਂ ਤਾਂ ਇਕੱਲੇ ਹੀ ਬੈਠੇ ਰਹਿਣਗੇ, ਉੱਥੇ ਕਿਸੇ ਨਹੀਂ ਆਉਣਾ ਇਹਨਾਂ ਨੂੰ ਮੱਥਾ ਟੇਕਣ।
ਮਹਿਮਾ ਸਕਲ ਜਾਏ ਹੈ ਤਾਂ ਕੀ,
ਇਹਨਾਂ ਦੀ ਸਾਰੀ ਮਹਿਮਾ ਖਤਮ ਹੋ ਜਾਣੀ ਹੈ, ਇਹਨਾਂ ਦੀ ਸਾਰੀ ਵਡਿਆਈ ਸਮਾਪਤ ਹੋ ਜਾਣੀ ਹੈ।
ਸੁਨਤ ਸਿੱਖ ਨੇ ਪੁਨ ਸਮਝਾਏ,
ਸਿੱਖਾਂ ਨੇ ਇਹਨਾਂ ਦੋਨਾਂ ਨੂੰ ਸਮਝਾਇਆ। ਜਦੋਂ ਇਹਨਾਂ ਨੇ ਇਹ ਗੱਲਾਂ ਕੀਤੀਆਂ ਨਾ ਵਾਧੂ ਦੀਆਂ, ਬੇਫਾਲਤੂ ਗੱਲਾਂ ਕੀਤੀਆਂ ਫਜ਼ੂਲ, ਤੇ ਸਿੱਖਾਂ ਨੇ ਸੁਣ ਕੇ ਇਹਨਾਂ ਨੂੰ ਸਮਝਾਇਆ।
ਸੋ ਮਤ ਬਿਸਾਰ ਕਹਾਂ ਗਰਬਾਏ,
ਕਹਿੰਦੇ ਓ ਰਬਾਬੀਓ, ਸੁਮਤ ਨੂੰ ਛੱਡ ਕੇ ਕੁਮਤ ਨੂੰ ਧਾਰਨ ਕਰੀ ਬੈਠੇ ਹੋ, ਕਿੱਥੇ ਗਈ ਤੁਹਾਡੀ ਅਕਲ? ਆਪਣੀ ਅਕਲ ਨੂੰ ਹੱਥ ਪਾਓ, ਕਿਉਂ ਅਕਲ ਤੋਂ ਵੀ ਹੋਣੀਆਂ ਗੱਲਾਂ ਕਰਦੇ ਹੋ?
ਕਿਆ ਅਨਬਨ ਬੋਲੋ ਮੁਖ ਬਾਣੀ,
ਜੋ ਊਲ ਜ਼ਲੂਲ ਆਉਂਦਾ ਮੂੰਹ ਤੋਂ ਬੋਲੀ ਜਾਂਦੇ ਜੇ, ਇਹ ਅਨਬਣੀ ਜੀ ਬਾਣੀ ਜੋ ਤੁਹਾਡੇ ਮੂੰਹ ਚ ਆਉਂਦੀ ਆ ਬੋਲੀ ਜਾ ਰਹੇ ਹੋ, ਸਮਝ ਕੇ ਬੋਲੋ।
ਕਹਿ ਬਾਵਰ ਕਹਿ ਜਿਮ ਮਦ ਪਾਨੀ,
ਜਿਵੇਂ ਕੋਈ ਬਾਵਰਾ ਪਾਗਲ ਹੁੰਦਾ ਸ਼ਰਾਬ ਦੇ ਨਸ਼ੇ ਚ ਬੋਲੀ ਜਾਂਦਾ ਨਾ ਸ਼ਰਾਬ ਪੀ ਕੇ, ਕਹਿੰਦੇ ਏਦਾਂ ਬਾਵਰੀਆਂ ਗੱਲਾਂ ਕਰਦੇ ਹੋ ਹੰਕਾਰ ਦੇ ਨਸ਼ੇ ਚ ਝੂਲਦੇ ਹੋਏ।
ਤੁਮ ਸਤਿਗੁਰ ਤੇ ਸੋ ਬਹੁ ਭਲੇ,
ਤੁਸੀਂ ਆਪਣੇ ਆਪ ਨੂੰ ਸਤਿਗੁਰਾਂ ਤੋਂ ਭਲੇ ਕਹਾਉਂਦੇ ਹੋ ਵੀ ਤੁਹਾਡੇ ਕਰਕੇ ਗੁਰੂ ਸਾਹਿਬ ਦਾ ਦਰਬਾਰ ਸਜਦਾ, ਦੀਵਾਨ ਸਜਦਾ।
ਕਰੋ ਕੀਰਤਨ ਤਿਨ ਕੋ ਮਿਲੇ,
ਤੁਸੀਂ ਚਲੋ ਚੱਲ ਕੇ ਬਾਵਰੀਆਂ ਗੱਲਾਂ ਛੱਡੋ ਤੇ ਮਹਾਰਾਜ ਜੀ ਦੇ ਦਰਬਾਰ ਚ ਚੱਲ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਦਰਬਾਰ ਚ ਕੀਰਤਨ ਕਰੋ।
ਜਗਤ ਬਿਖੈ ਤੁਮਰੀ ਵਡਿਆਈ,
ਇਹ ਜਿਹੜੀ ਵਡਿਆਈ ਹੋ ਰਹੀ ਆ ਨਾ ਤੁਹਾਡੀ, ਤੁਹਾਨੂੰ ਇਹਦਾ ਭੁਲੇਖਾ ਵੀ ਇਹ ਵਡਿਆਈ ਤੁਹਾਡੀ ਹੈ। ਇਹ ਵਡਿਆਈ ਤੁਹਾਡੀ ਤਾਂ ਹੁੰਦੀ ਹੈ ਕਿਉਂਕਿ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਦੇ ਦਰਬਾਰ ਦੇ ਕੀਰਤਨੀਏ ਹੋ, ਤਾਂ ਵਡਿਆਈ ਹੈ ਵੀ ਉਹਨਾਂ ਦੇ ਦਰ ਚ ਕੀਰਤਨ ਕਰਦੇ ਹੋ। ਤੁਹਾਡੀ ਵਡਿਆਈ ਨਹੀਂ, ਉਹਨਾਂ ਦੇ ਨਾਮ ਦੀ ਵਡਿਆਈ ਹੈ। ਜਦੋਂ ਕਿਹਾ ਜਾਂਦਾ, ਕਹਿੰਦੇ ਭਾਈ ਬਲਵੰਡ ਤੇ ਸੱਤਾ ਗੁਰੂ ਅਰਜਨ ਦੇਵ ਸਾਹਿਬ ਦੇ ਦਰਬਾਰ ਦੇ ਕੀਰਤਨੀਏ ਨੇ, ਇਹ ਕਹਿ ਕੇ ਤੁਹਾਡਾ ਸਨਮਾਨ ਹੁੰਦਾ। ਇਹ ਭੁਲੇਖਾ ਆਪਣੇ ਹਿਰਦੇ ਚੋਂ ਕੱਢ ਦਿਓ ਜਿਹੜਾ ਪਾਲੀ ਬੈਠੇ ਹੋ।
ਬਾਹਰੋ ਦਰ ਬੱਲੇ ਹੋ ਸਮੁਦਾਈ,
ਤੇ ਮਾਇਆ ਦੀ ਗੱਲ ਤੁਹਾਡੇ ਮਨ ਚ ਫਿਕਰ ਆ ਤੇ ਉੱਥੇ ਕਿਹੜਾ ਕਮੀ ਆ, ਚਲੋ ਚੱਲ ਕੇ ਕੀਰਤਨ ਕਰੋ, ਮਾਇਆ ਦੇ ਗੱਫੇ ਬੇਅੰਤ ਉੱਤਰ ਆਵਣਗੇ।
ਉੱਠ ਹੋ ਚਲੋ ਮਾਨੋ ਬਚ ਮੇਰਾ,
ਸਿੱਖ ਬੋਲਿਆ ਵਿੱਚ ਮੁਖੀਆ ਸਿੱਖ ਸੀ, ਕਹਿੰਦੇ ਮੇਰਾ ਬਚਨ ਮਾਨੋ ਤੇ ਉੱਠੋ ਮੇਰੇ ਨਾਲ ਚੱਲੋ।
ਤੁਮ ਪਰ ਗੁਰੂ ਪ੍ਰਸੰਨ ਕਨੇਰਾ,
ਸਤਿਗੁਰੂ ਜੀ ਤੁਹਾਡੇ ਤੇ ਬਹੁਤ ਪ੍ਰਸੰਨ ਨੇ, ਤੁਸੀਂ ਪਿਆਰ ਨਾਲ ਕੀਰਤਨ ਕਰਦੇ ਹੋ, ਤੁਹਾਡੇ ਤੇ ਬਹੁਤ ਹੀ ਖੁਸ਼ੀਆਂ ਕਰਦੇ ਹਨ।
ਇਸ ਪ੍ਰਕਾਰ ਸਿੱਖ ਕੈ ਬਹੁ ਹਾਰਿਓ,
ਇਹਦਾ ਸਿੱਖ ਨੇ ਬਹੁਤ ਵੇਰੀ ਇਹਨੂੰ ਕਿਹਾ ਪਰ ਇਹ ਅੱਗੇ ਮੰਨਣ ਹੀ ਨਾ, ਹੱਠ ਕਰਕੇ ਬਹਿ ਗਏ।
ਨਹੀਂ ਚੱਲਣ ਕੋ ਮੂੜ ਉਚਾਰਿਓ,
ਮੂਰਖਾਂ ਨੇ ਜਾਣ ਦੀ ਗੱਲ ਹੀ ਨਹੀਂ ਕੀਤੀ, ਕਹਿੰਦੇ ਜੀ ਅਸੀਂ ਨਹੀਂ ਜਾਣਾ।
ਜਾਏ ਗੁਰੂ ਕੇ ਨਿਕਟ ਉਚਾਰੇ,
ਉਹ ਸਿੱਖ ਵਾਪਸ ਆ ਗਏ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਆ ਕੇ ਸਾਰੀ ਗੱਲ ਦੱਸੀ।
ਨਹ ਆਵਤ ਬਿਨ ਮਤ ਹੰਕਾਰੇ,
ਮਹਾਰਾਜ ਜੀ ਉਹ ਮਾੜੀ ਮਤ ਵਾਲੇ ਮਤ ਤੋਂ ਵੀ ਹੁਣੇ ਹੰਕਾਰ ਦੇ ਨਸ਼ੇ ਚ ਝੂਲਦੇ ਹੈ, ਉਹ ਨਹੀਂ ਆਉਂਦੇ ਆਪ ਜੀ ਦੇ ਦਰਬਾਰ ਵਿੱਚ ਆਉਣ ਤੋਂ ਇਨਕਾਰ ਕਰਦੇ ਹਨ।
ਸੁਣ ਸਤਿਗੁਰ ਸਿੱਖ ਔਰ ਪਠਾਵਾ,
ਸੁਣ ਕੇ ਮਹਾਰਾਜ ਜੀ ਨੇ ਇੱਕ ਹੋਰ ਸਿੱਖ ਨੂੰ ਭੇਜਿਆ।
ਲੈਨ ਹੇਤ ਤਿਨ ਸਦਨ ਸਿਧਾਵਾ,
ਉਹ ਦੂਜਾ ਸਿੱਖ ਗਿਆ, ਗੁਰੂ ਘਰ ਦਾ ਮੁਖੀ ਸਿੱਖ ਸੀ, ਉਹਨੂੰ ਭੇਜਿਆ, ਉਹ ਲੈਣ ਵਾਸਤੇ ਗਿਆ।
ਚਲ ਹੋਰ ਬਾਬੀ ਗੁਰੂ ਹਕਾਰਤ,
ਕਹਿਣ ਲੱਗੇ ਹੋਰ ਬਾਬੀ ਉਹ ਚਲੋ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਬੁਲਾ ਰਹੇ ਨੇ।
ਠੀਕ ਚੱਲ ਨਿਜ ਦੁੱਖ ਕਿਉਂ ਨਾ ਉਚਾਰਤ,
ਜੇ ਕੋਈ ਦੁੱਖ ਤਕਲੀਫ ਹੈ ਤੁਹਾਨੂੰ, ਕੋਈ ਸਮੱਸਿਆ ਤੇ ਸਤਿਗੁਰਾਂ ਕੋਲ ਚੱਲ ਕੇ ਬੇਨਤੀ ਕਰ ਲੋ, ਮਹਾਰਾਜ ਜੀ ਤੁਹਾਡੀ ਤਕਲੀਫ ਦੂਰ ਕਰਨਗੇ। ਪਰ ਏਦਾਂ ਘਰ ਚ ਹੱਠ ਕਰਕੇ ਬੈਠਣਾ ਤੁਹਾਡੇ ਲਈ ਸਹੀ ਨਹੀਂ ਹੈ। ਜੇ ਕੋਈ ਦੁੱਖ ਤਕਲੀਫ ਹੈ ਤੇ ਸਤਿਗੁਰੂ ਜੀ ਦੇ ਕੋਲ ਚੱਲ ਕੇ ਬੇਨਤੀ ਕਰੋ।
ਨੌ ਨਿਧ ਰਿੱਧ ਸਿੱਧ ਰਮਾ ਬਡੇਰੀ,
ਆਹਾ ਉੱਥੇ ਕਿਹੜਾ ਕੋਈ ਕਮੀ ਹੈ ਭਾਈ ਬਲਵੰਡ ਜੀ, ਸਤਿਗੁਰਾਂ ਦੇ ਚਰਨਾਂ ਚ ਨੌ ਨਿਧੀਆਂ ਹਨ। ਰਮਾ ਨਾਮ ਹੈ ਲਛਮੀ ਦਾ, ਲਛਮੀ ਉਹਨਾਂ ਦੇ ਚਰਨਾਂ ਚ ਹੱਥ ਜੋੜ ਕੇ ਖਲੋਤੀ ਰਹਿੰਦੀ ਹੈ। ਜੀ ਦਰਬਾਰ ਨ ਮੈਂ ਤੇਰੋ ਦਰਬਾਰਾ, ਲਛਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ। ਮਹਾਰਾਜ ਜੀ ਦੇ ਚਰਨਾਂ ਚ ਨੇ ਸਾਰੇ, ਉਮਾ ਰਮਾ ਆਦਿਕ ਜਿੰਨੀਆਂ ਸ਼ਕਤੀਆਂ ਨੇ ਉਹਨਾਂ ਦੇ ਚਰਨਾਂ ਚ ਬਿਰਾਜਦੀਆਂ ਹਨ।
ਸ਼੍ਰੀ ਗੁਰ ਕੋ ਰੁੱਖ ਨਿਤ ਪ੍ਰਤ ਹੇਰੀ,
ਸਤਿਗੁਰਾਂ ਦਾ ਰੁੱਖ ਤੁਸੀਂ ਨਿਤਾ ਪ੍ਰਤੀ ਵੇਖਦੇ ਹੋ।
ਜਿਸ ਦਿਸ਼ ਇਸ਼ਾਰਤ ਆਪ ਉਸਾਰਤ,
ਉਹ ਜਿਸ ਪਾਸੇ ਇਸ਼ਾਰਾ ਹੀ ਕਰ ਦੇਣ ਨਾ, ਕੇਵਲ ਇਸ਼ਾਰਾ ਹੀ ਕਰ ਦੇਣ। ਹਾਂਜੀ,
ਤਿਸ ਢਿਗ ਜਾਤ ਬਿਲਮ ਨਹਿ ਧਾਰਤ,
ਰਮਾ ਉਮਾ ਆਦਿਕ ਰਿੱਧੀਆਂ ਸਿੱਧੀਆਂ ਜਿਹਦੇ ਵੱਲ ਉਹ ਇਸ਼ਾਰਾ ਕਰ ਦਿੰਦੇ ਨੇ, ਸੋਤੇ ਸਿੱਧੀ ਉਹਦੇ ਵੱਲ ਚਲੀਆਂ ਜਾਂਦੀਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਿਉਂਕਿ ਇਹ ਜਿੰਨੀਆਂ ਰਿੱਧਾਂ ਸਿੱਧਾਂ ਜਿੰਨੀਆਂ ਸ਼ਕਤੀਆਂ ਨੇ ਉਹਨਾਂ ਦੇ ਸਨਮੁਖ ਹੱਥ ਜੋੜ ਕੇ ਖਲੋਤੀਆਂ, ਉਹ ਵੇਖਦੀਆਂ ਵੀ ਸਾਡੇ ਵੱਲ ਕੋਈ ਇਸ਼ਾਰਾ ਕਰਨ, ਸੇਵਾ ਬਖਸ਼ਣ। ਤੇ ਗੁਰੂ ਪਾਤਸ਼ਾਹ ਸੁਭਾਵਕ ਹੀ ਜਿਹਦੇ ਵੱਲ ਵੇਖਦੇ ਏਦਾਂ ਇਸ਼ਾਰਾ ਹੀ ਕਰ ਦੇਣ ਹੱਥ ਨਾਲ, ਉਹ ਸਮਝਦੀਆਂ ਵੀ ਸਾਨੂੰ ਇਸ਼ਾਰਾ ਕੀਤਾ ਵੀ ਇਹਦੇ ਕੋਲ ਜਾਓ। ਕਹਿੰਦੇ ਬਦੋ ਬਦੀ ਪਹੁੰਚ ਜਾਂਦੀਆਂ ਉਹਨਾਂ ਦੇ ਪਾਸ, ਇਸ਼ਾਰੇ ਮਾਤਰ ਨਾਲ ਹੀ ਚਲੀਆਂ ਜਾਂਦੀਆਂ। ਤੇ ਤੁਸੀਂ ਗੁਰੂ ਸਾਹਿਬ ਦੇ ਦਰਬਾਰ ਦੇ ਰਬਾਬੀ ਹੋ, ਕੀਰਤਨੀਏ ਹੋ, ਤੇ ਤੁਸੀਂ ਕਿਉਂ ਮਨ ਚ ਭਰਮ ਰੱਖਦੇ ਹੋ?
ਅਸ ਪ੍ਰਭ ਕੋ ਤੁਮ ਤਿਆਗਤ ਕੈਸੇ,
ਐਸੇ ਪ੍ਰਭੂ ਐਸੇ ਦਿਆਲੂ ਸਤਿਗੁਰਾਂ ਨੂੰ ਤੁਸੀਂ ਭਲਾ ਕਿਵੇਂ ਤਿਆਗ ਰਹੇ ਹੋ?
ਸਮਝ ਸੋ ਮਿਲੋ ਪ੍ਰਤੀਖਤ ਬੈਸੇ,
ਚਲੋ ਇਸ ਗੱਲ ਨੂੰ ਸਮਝੋ, ਸਤਿਗੁਰੂ ਜੀ ਤੁਹਾਨੂੰ ਉਡੀਕਦੇ ਨੇ ਬੈਠੇ, ਚੱਲ ਕੇ ਉਹਨਾਂ ਦੇ ਦਰਸ਼ਨ ਕਰੋ।
ਦੋਨੋ ਪ੍ਰਾਤ ਗਰਭ ਧਰ ਕਹਿਓ,
ਜਦੋਂ ਸਿੱਖ ਨੇ ਏਦਾਂ ਬੇਨਤੀ ਕੀਤੀ, ਬਚਨ ਕਹੇ, ਦੋਵੇਂ ਭਰਾ ਬੜੇ ਹੰਕਾਰ ਦੇ ਵਿੱਚ, ਕਿਉਂਕਿ ਹੰਕਾਰ ਦਾ ਨਸ਼ਾ ਇਹੋ ਜਿਹਾ ਪ੍ਰਬਲ ਹੁੰਦਾ, ਜਦੋਂ ਦਿਮਾਗ ਤੇ ਚੜਿਆ ਹੋਵੇ ਉਹ ਸੋਚਣ ਸਮਝਣ ਦੀ ਸ਼ਕਤੀ ਖਤਮ ਕਰ ਦਿੰਦਾ, ਕਿਉਂਕਿ ਹੰਕਾਰੀ ਬੰਦੇ ਨੂੰ ਕ੍ਰੋਧ ਵੀ ਆ ਜਾਂਦਾ, ਜਦੋਂ ਹੰਕਾਰ ਤੇ ਕ੍ਰੋਧ ਦੋਵੇਂ ਮਿਲ ਜਾਣ ਫਿਰ ਕਿੱਥੇ ਸਮਝ ਰਹਿਣੀ ਹੈ, ਸਮਝ ਵੀ ਹੋਣੀਆਂ ਗੱਲਾਂ ਕਰਦੇ ਅੱਗੋਂ ਬੋਲੇ।
ਤਿੰਨ ਟਿਗ ਹਮ ਹੋ ਕਛੂ ਨਹਿ ਲਹਿਓ,
ਕਹਿੰਦੇ ਜੀ ਤੁਸੀਂ ਇਹ ਓਦਾਂ ਹੀ ਬਾਤਾਂ ਬਣਾਈਆਂ ਹੋਈਆਂ, ਏਦਾਂ ਦੀਆਂ ਤੁਹਾਡੇ ਵਰਗੇ ਮੁਰੀਦਾਂ ਨੇ ਇਹ ਗੱਲਾਂ ਬਣਾਈਆਂ ਹੋਈਆਂ, ਸਾਨੂੰ ਤਾਂ ਨਹੀਂ ਮਿਲਿਆ ਕਦੇ ਏਦਾਂ ਦਾ ਕੁਝ, ਸਾਡੇ ਵੱਲ ਤਾਂ ਰੋਜ਼ ਹੀ ਵੇਖਦੇ ਆ, ਸਾਡੇ ਵੱਲ ਤਾਂ ਰੋਜ਼ ਹੀ ਇਸ਼ਾਰਾ ਕਰਦੇ ਆ ਜਦੋਂ ਅਸੀਂ ਕੀਰਤਨ ਕਰਦੇ ਹਾਂ, ਸਾਨੂੰ ਤਾਂ ਮਿਲਿਆ ਨਹੀਂ ਕਦੇ ਕੁਝ। ਏਦਾਂ ਜਵਾਬ, ਖਾਲਸਾ ਜੀ ਸਾਹਿਬ ਜੀ ਦੇ ਘਰ ਵਿੱਚ ਸਭ ਕੁਝ ਹੈ, ਭਾਂਡਾ ਹੋਵੇ ਬਣਿਆ ਤੇ ਉਹਦੇ ਚ ਵਸਤ ਪੈ ਜਾਂਦੀ ਹੈ, ਪਰ ਜੇ ਭਾਂਡੇ ਹੀ ਮੂਧੇ ਮਾਰੇ ਨੇ, ਸ਼ਰਧਾ ਵੀ ਹੋਣੇ ਆ ਤੇ ਫਿਰ ਪਾਤਸ਼ਾਹ ਭਾਵੇਂ ਵੇਖੀ ਜਾਣ, ਕੁਝ ਵੀ ਹਾਸਲ ਨਹੀਂ ਹੋਣਾ, ਅੰਮ੍ਰਿਤ ਪਈ ਜਾਵੇ, ਭਾਂਡਾ ਮੂਧਾ ਮਾਰਿਆ ਉਹਦੇ ਚ ਕਿਵੇਂ ਟਿਕੇਗਾ, ਭਾਵੇਂ ਸਾਰੀ ਰਾਤ ਮੀਂਹ ਪੈਂਦਾ ਰਹੇ, ਘੜਾ ਮੂਧਾ ਵੱਜਾ ਭਰ ਥੋੜੀ ਸਕਦਾ, ਫਿਰ ਦੋਸ਼ ਗੁਰੂ ਤੇ ਹੀ ਲਾਣਾ, ਸਤਿਗੁਰਾਂ ਤੇ ਦੋਸ਼ ਰੋਪਣਾ। ਕਹਿੰਦੇ ਜੀ ਸਾਨੂੰ ਤਾਂ ਨੀ ਕੁਝ ਮਿਲਿਆ ਇਹੋ ਜਿਹਾ ਉਹਨਾਂ ਦੇ ਕੋਲੋਂ।
ਨਹੀਂ ਜਾਏ ਅਬ ਕੈਸੇ ਪਾਸ,
ਅਸੀਂ ਨੀ ਜਾਣਾ ਉਹਨਾਂ ਦੇ ਪਾਸ ਕਿਸੇ ਵੀ ਤਰੀਕੇ।
ਤਿੰਨ ਕੋ ਤਜ ਹਮ ਰਹੇ ਆਵਾਸ,
ਅਸੀਂ ਉਹਨਾਂ ਨੂੰ ਛੱਡ ਕੇ ਇੱਥੇ ਆਪਣੇ ਘਰ ਦੇ ਵਿੱਚ ਰਹਾਂਗੇ।
ਇਹਤੇ ਯਤਨ ਬਣਾਵੋ ਕੋਈ,
ਤੁਸੀਂ ਜਿੰਨੇ ਮਰਜ਼ੀ ਯਤਨ ਬਣਾ ਲਓ, ਜਿੰਨੀਆਂ ਮਰਜ਼ੀ ਗੱਲਾਂ ਬਣਾ ਲਓ, ਜੋ ਮਰਜ਼ੀ ਕਰ ਲਓ, ਅਸੀਂ ਨੀ ਆਉਣਾ।
ਗੁਰਸੰਗ ਹਮਰੋ ਮੇਲ ਨਾ ਹੋਈ,
ਹੁਣ ਨੀ ਸਾਡਾ ਉਹਨਾਂ ਦੇ ਨਾਲ ਕੋਈ ਮੇਲ, ਅਸੀਂ ਉਹਨਾਂ ਦੇ ਨਾਲ ਹੁਣ ਕਦੇ ਵੀ ਮੇਲ ਨੀ ਕਰਨਾ।
ਸੁਣ ਕਠੋਰ ਬਾਣੀ ਤਿੰਨ ਕੇਰੀ,
ਜਦੋਂ ਬਲਵੰਡ ਤੇ ਸੱਤੇ ਦੋਨਾਂ ਭਰਾਵਾਂ ਨੇ ਇਹ ਕਠੋਰ ਸ਼ਬਦਾਵਲੀ ਬੋਲੀ,
ਕਹਿਓ ਜਾਏ ਗੁਰ ਕੋ ਤਿਸ ਬੇਰੀ।
ਸਿੱਖ ਨੇ ਸੁਣੀ, ਜਾ ਕੇ ਮਹਾਰਾਜ ਪੰਚਮ ਪਾਤਸ਼ਾਹ ਨੂੰ ਇਨ ਬਿਨ ਉਸੇ ਤਰ੍ਹਾਂ ਹੀ ਸੁਣਾਈ ਜਿਵੇਂ ਇਹਨਾਂ ਨੇ ਕਿਹਾ।
ਪ੍ਰਭ ਜੀ ਨਹਿ ਮਾਨੈ ਕਿਮ ਮੂੜੇ,
ਮਹਾਰਾਜ ਉਹ ਮੂਰਖ ਨੇ ਦੋਵੇਂ ਭਰਾ ਨਹੀਂ ਮੰਨਦੇ, ਮੈਂ ਬਥੇਰਾ ਉਹਨਾਂ ਨੂੰ ਮਨਾਇਆ।
ਰਹੇ ਉਹ ਗਰਭ ਮਦਰੀ ਦੇ ਅਰੂੜੇ,
ਮਹਾਰਾਜ ਉਹ ਤਾਂ ਹੰਕਾਰ ਦੇ ਵਿਚ ਨੇ, ਹੰਕਾਰ ਦੇ ਛੱਤੇ ਤੇ ਝੂਲਦੇ ਹਨ।
ਸੁਣ ਸ਼੍ਰੀ ਅਰਜਨ ਸ਼ਿਮਾਤ ਨਿਧਾਨਾ,
ਸਤਿਗੁਰੂ ਬੜੇ ਛਿਮਾ ਨਿਧ ਨੇ, ਕਿਰਪਾਲੂ ਨੇ, ਦਇਆ ਨਿਧ ਨੇ, ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ।
ਝੂਠੇ ਤਿੰਨ ਕੋ ਕਰਨ ਮਹਾਨਾ,
ਪਾਤਸ਼ਾਹ ਨੇ ਵੇਖਿਆ ਵੀ ਚਲੋ ਕੀਰਤਨੀਏ ਨੇ ਗੁਰੂ ਦਰਬਾਰ ਦੇ, ਉਹਨਾਂ ਦੇ ਕੀਰਤਨ ਦਾ ਆਦਬ ਰੱਖਿਆ ਸਤਿਗੁਰਾਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੀਰਤਨ ਕਰਦੇ ਨੇ ਗੁਰੂ ਦਰਬਾਰ ਚ, ਉਸ ਕੀਰਤਨ ਦਾ ਆਦਬ ਕਰਦੇ, ਕੀਰਤਨ ਦੇ ਪ੍ਰੇਮੀ ਜੋ ਹੋਏ ਮੇਰੇ ਸਾਹਿਬ, ਜਿੱਥੇ ਕੀਰਤਨ ਹੁੰਦਾ ਉੱਥੇ ਹਾਜ਼ਰ ਹੋ ਜਾਂਦੇ ਆ ਪਾਤਸ਼ਾਹ, ਤੇ ਕੀਰਤਨ ਕਰਨ ਵਾਲਿਆਂ ਦਾ ਵੀ ਪਾਤਸ਼ਾਹ ਅਦਬ ਰੱਖਦੇ। ਤਦੇ ਕਹਿੰਦੇ ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਵੋ। ਕੀਰਤਨੀਆਂ ਨੂੰ ਮਹਾਰਾਜ ਜੀ ਨੇ ਸਨਮਾਨ ਦਿੱਤਾ, ਸਤਿਕਾਰ ਦਿੱਤਾ। ਕਹਿੰਦੇ ਚਲੋ ਚੱਲ ਕੇ ਉਹਨਾਂ ਦੇ ਵਿੱਚ ਜਿਹੜੀ ਕੀਰਤਨ ਦੀ ਕਲਾ ਹੈ ਅਕਾਲ ਪੁਰਖ ਦੀ ਦਿੱਤੀ ਹੋਈ, ਉਹਦਾ ਅਦਬ ਰੱਖੀਏ, ਆਪ ਚੱਲੀਏ।
ਆਪ ਚੱਲਣ ਕੋ ਬਿਉਂਤ ਵਿਚਾਰਾ,
ਸਤਿਗੁਰੂ ਜੀ ਨੇ ਆਪ ਚੱਲਣ ਦੀ ਤਿਆਰੀ ਕੀਤੀ ਕਿ ਅਸੀਂ ਆਪ ਚੱਲ ਕੇ ਮਨਾ ਲਿਆਉਂਦੇ ਹਾਂ।
ਤਿਨਕੇ ਵਿਦਿਆ ਕੋ ਅਹੰਕਾਰਾ,
ਜੇ ਉਹਨਾਂ ਦੇ ਮਨ ਵਿੱਚ ਵਿਦਿਆ ਦਾ ਹੰਕਾਰ ਆ ਗਿਆ ਤੇ ਅਸੀਂ ਆਪ ਚਲੇ ਜਾਂਦੇ ਹਾਂ।
ਸਾਦਰ ਆਨਹਿ ਤਿਨ ਕੋ ਜਾਏ,
ਔਰ ਉਹਨਾਂ ਨੂੰ ਸਤਿਕਾਰ ਨਾਲ ਲੈ ਕੇ ਆਉਂਦੇ ਹਾਂ। ਕੀਰਤਨੀਆਂ ਨੇ ਗੁਰੂ ਸਾਹਿਬ ਦੇ ਦਰਬਾਰ ਦੇ, ਜੇ ਉਹ ਰੁੱਸ ਗਏ ਨੇ, ਨਾਰਾਜ਼ ਨੇ, ਤੇ ਉਹਨਾਂ ਦੇ ਕੀਰਤਨ ਦੀ ਕਲਾ ਤਾਂ ਉਹਨਾਂ ਕੋਲ ਹੈ ਨਾ। ਪਰਮੇਸ਼ਰ ਨੇ ਕੀਰਤਨ ਦਾ ਗੁਣ ਤਾਂ ਉਹਨਾਂ ਨੂੰ ਦਿੱਤਾ, ਉਹ ਪੂਰਵਲੇ ਜਨਮਾਂ ਦੇ ਭਾਗ ਚੰਗੇ ਤਾਂ ਕੀਰਤਨ ਦੀ ਦਾਤ ਮਿਲਦੀ ਹੈ। ਮਹਾਂਪੁਰਖ ਕਹਿੰਦੇ ਆ ਕਿ ਪੂਰਾ ਇੱਕ ਜਨਮ ਘੰਟਿਆਂ ਬੱਧੀ, ਪੂਰਾ ਇੱਕ ਜਨਮ ਘੰਟਿਆਂ ਬੱਧੀ ਕੀਰਤਨ ਸੁਣਦਿਆਂ ਬਤੀਤ ਹੋ ਜਾਏ ਤਾਂ ਜਾ ਕੇ ਅਗਲੇ ਜਨਮ ਚ ਕੀਰਤਨ ਕਰਨ ਦੀ ਦਾਤ ਮਿਲਦੀ ਹੈ। ਇੱਕ ਜਨਮ ਘੰਟਿਆਂ ਬੱਧੀ ਕੀਰਤਨ ਸੁਣਦਿਆਂ ਬਤੀਤ ਹੋ ਜਾਏ ਫਿਰ ਜਾ ਕੇ ਅਗਲੇ ਜਨਮ ਚ ਕੀਰਤਨ ਕਰਨ ਦੀ ਦਾਤ ਪ੍ਰਾਪਤ ਹੁੰਦੀ, ਏਡੀ ਵੱਡੀ ਅਮੋਲਕ ਦਾਤ ਹੈ। ਸਾਹਿਬ ਕਹਿੰਦੇ ਵੀ ਆਪ ਚਲੇ ਜਾਈਏ, ਉਹਨਾਂ ਦਾ ਸਤਿਕਾਰ ਕਰਕੇ ਲਿਆਉਂਦੇ ਹਾਂ, ਉਹਨਾਂ ਨੂੰ ਜੇ ਰੁੱਸ ਗਏ ਨੇ ਤਾਂ ਮਨਾ ਲਿਆਉਂਦੇ ਹਾਂ। ਇਹ ਹੈ ਮੇਰੇ ਸਤਿਗੁਰਾਂ ਦੀ ਨਿਮਰਤਾ, ਨਿਰਮਾਣਤਾ। ਹਾਂਜੀ,
ਬਹੁਰੋ ਦਰਬ ਦੇਹ ਸਮੁਦਾਏ,
ਨਾਲੇ ਮਾਇਆ ਦੇ ਗੱਫੇ ਵੀ ਦਿਆਂਗੇ ਖੁੱਲੇ ਇਹਨਾਂ ਨੂੰ, ਮਾਇਆ ਕਰਕੇ ਰੁੱਸੇ ਆ, ਇੱਥੇ ਕਿਹੜਾ ਕਮੀ ਹੈ। ਪਾਤਸ਼ਾਹ ਵਿਚਾਰ ਕਰ ਰਹੇ ਨੇ ਅੰਦਰ ਆਪਣੇ ਮਨ ਹੀ ਮਨ ਵੀ ਮਾਇਆ ਦੇ ਗੱਫੇ ਵੀ ਦੇ ਦਿਆਂਗੇ ਖੁੱਲੇ ਜਿੰਨੀ ਕਹਿਣਗੇ, ਪਰ ਏਦਾਂ ਨਾਰਾਜ਼ਗੀ ਨਾ ਰੱਖਣ, ਗੁਰਬਾਣੀ ਦਾ ਕੀਰਤਨ ਕਰਨ ਆ ਕੇ ਗੁਰੂ ਦਰਬਾਰ ਵਿੱਚ। ਹਾਂਜੀ,
ਕਰਹਿ ਕੀਰਤਨ ਗੁਰ ਜਸ ਗਾਵਹਿ,
ਕੀਰਤਨ ਕਰਨ ਤੇ ਆ ਕੇ ਗੁਰੂ ਸਾਹਿਬ ਦਾ ਜਸ ਗਾਣ, ਮਹਾਰਾਜ ਜੀ ਦੀ ਵਡਿਆਈ ਗਾਵਣ।
ਸਿੱਖ ਸੰਗਤ ਕੇ ਹਿਰਦੈ ਵਸਾਵਹਿ,
ਉਹ ਕੀਰਤਨ ਸਿੱਖ ਸੰਗਤਾਂ ਦੇ ਹਿਰਦੇ ਚ ਵਸੇ, ਸਿੱਖ ਸੰਗਤਾਂ ਦੇ ਦਿਲਾਂ ਵਿੱਚ ਵਸੇ।
ਜਹੀਐ ਰੁਚਿਰ ਰਬਾਬੀ ਹਮੈ,
ਮਹਾਰਾਜ ਜੀ ਕਹਿੰਦੇ ਗੁਣੀ ਜਨ ਨੇ, ਵਿਦਵਾਨ ਨੇ, ਸੋਹਣੀ ਰਬਾਬ ਵਜਾਉਂਦੇ ਆ, ਸੋਹਣੇ ਸਾਜ ਵਜਾਉਂਦੇ ਆ, ਏਦਾਂ ਦੇ ਕੀਰਤਨੀਏ ਤਾਂ ਚਾਹੀਦੇ ਨੇ ਦਰਬਾਰ ਚ, ਜਿਹੜੇ ਸੋਹਣਾ ਕੀਰਤਨ ਕਰਨ ਸੁਰ ਦਾ ਤਾਲ ਦਾ ਉਹਨਾਂ ਦੀ, ਕਿਉਂਕਿ ਪਾਤਸ਼ਾਹ ਵਿਦਿਆ ਦੀ ਕਦਰ ਕਰਦੇ ਆ, ਜਿਹਦੇ ਕੋਲ ਵਿਦਿਆ ਦਾ ਹੁਨਰ ਹੈ ਉਹਦੀ ਕਦਰ ਕਰਦੇ। ਜੇ ਉਹ ਹੰਕਾਰ ਵਿੱਚ ਵੀ ਆ ਗਏ ਨੇ ਫਿਰ ਵੀ ਪਾਤਸ਼ਾਹ ਕਹਿੰਦੇ ਅਸੀਂ ਜਾਵਾਂਗੇ ਉਹਨਾਂ ਦੀ ਵਿਦਿਆ ਦਾ, ਜੋ ਪਾਤਸ਼ਾਹ ਨੇ ਅਕਾਲ ਪੁਰਖ ਨੇ ਉਹਨਾਂ ਨੂੰ ਸੰਗੀਤ ਦੀ ਦਾਤ ਦਿੱਤੀ ਹੈ ਕੀਰਤਨ ਦੀ, ਉਹਦੀ ਕਦਰ ਕਰਦੇ, ਗੁਣ ਦੀ ਕਦਰ। ਉਹ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਕੋਲ ਸੋਹਣਾ ਕੀਰਤਨ ਕਰਨ ਦੀ ਦਾਤ ਹੈ, ਤੇ ਇੱਦਾਂ ਦੇ ਰਬਾਬੀ ਤਾਂ ਚਾਹੀਦੇ ਨੇ ਗੁਰੂ ਦਰਬਾਰ ਚ ਕੀਰਤਨ ਕਰਨ ਵਾਲੇ।
ਕਰ ਹੈ ਕੀਰਤਨ ਦੋਨੋ ਸਮੇ,
ਦੋਵੇਂ ਵੇਲੇ ਇੱਥੇ ਕੀਰਤਨ ਕਰਦੇ ਆ, ਅੱਗੇ ਵੀ ਕਰਦੇ ਰਹਿਣ। ਇੱਦਾਂ ਦੀ ਜਾ ਕੇ ਕੋਈ ਬਿਉਂਤ ਬਣਾਈਏ।
ਇਮ ਵਿਚਾਰ ਕਰ ਭੇ ਗੁਰ ਤਿਆਰੀ,
ਇੱਦਾਂ ਦੀ ਵਿਚਾਰ ਕਰਕੇ ਤੇ ਪਾਤਸ਼ਾਹ ਨੇ ਤਿਆਰੀ ਕੀਤੀ ਜਾਣ ਦੀ ਦੋਨਾਂ ਭਰਾਵਾਂ ਵੱਲ।
ਜਿਨ ਸੁਭਾਵ ਪਰ ਕਵ ਬਲਿਹਾਰੀ,
ਆਹਾ ਬਲਿਹਾਰ ਜਾਈਏ ਮੇਰੇ ਸਾਹਿਬ ਦੇ ਇਹੋ ਜੇ ਸੁਭਾਅ ਤੋਂ। ਜੇ ਪੱਥਰ ਤੇ ਕਿਰਪਾ ਕਰ ਦੇਣਾ ਪੱਥਰ ਤੇ ਉਸ ਪੱਥਰ ਦੇ ਕੋਲੋਂ ਵੀ ਕੀਰਤਨ ਕਰਾ ਲੈਣ ਪੰਜਵੇਂ ਪਾਤਸ਼ਾਹ, ਪੱਥਰ ਕੋਲੋਂ ਵੀ। ਪਰ ਮੇਰੇ ਸਾਹਿਬ ਦੇ ਸੁਭਾਅ ਤੋਂ ਬਲਿਆਰ ਜਾਈਏ, ਕਿਤਨੀ ਨਿਮਰਤਾ ਹੈ, ਕਿਤਨੀ ਨਿਰਮਾਣਤਾ ਆਪਣੇ ਸਿੱਖਾਂ ਨੂੰ ਸਿਖਾ ਰਹੇ ਨੇ ਕਿ ਜੇ ਭਾਈ ਕੋਈ ਰੁੱਸ ਜਾਏ ਤੇ ਉਹਨੂੰ ਮਨਾਉਣ ਚਲੇ ਗਿਆ ਤੇ ਆਪਣਾ ਆਪ ਛੋਟਾ ਨਹੀਂ ਹੋ ਜਾਂਦਾ। ਅਸੀਂ ਆਪਣੇ ਰਿਸ਼ਤੇ ਤੋੜ ਲੈਂਦੇ ਹਾਂ, ਸੰਬੰਧ ਖਤਮ ਕਰ ਲੈਂਦੇ ਹਾਂ ਵੀ ਅਸੀਂ ਕਿਉਂ ਜਾਈਏ ਉਹਨਾਂ ਦੇ ਕੋਲ, ਮੈਂ ਵੱਡਾ ਹਾਂ, ਗਲਤੀ ਉਹਦੀ ਹੈ। ਉਹ ਸੰਬੰਧ ਸਾਡੇ ਕਿੰਨੇ ਕਿੰਨੇ ਸਾਲਾਂ ਤੱਕ ਟੁੱਟੇ ਰਹਿੰਦੇ ਆ, ਅਚਾਨਕ ਮੇਲ ਹੋ ਜਾਵੇ ਜਦੋਂ ਆਹਮੋ ਸਾਹਮਣੇ ਹੋ ਜਾਈਏ ਨਾਲ ਹੀ ਸਾਰੇ ਗਿਲੇ ਸ਼ਿਕਵੇ। ਉਹ ਕਹਿੰਦੇ ਮੈਂ ਤਾਂ ਭੁਲੇਖੇ 'ਚ ਹੀ ਰਿਹਾ ਵੀ ਤੇਰੇ ਮਨ 'ਚ ਖਬਰੇ ਕੀ ਚੱਲਦੀ, ਫਲਾਣੇ ਨੇ ਮੈਨੂੰ ਆਹ ਕਿਹਾ ਸੀ, ਅਮਕੇ ਨੇ ਆਹ ਕਿਹਾ ਸੀ। ਤੂੰ ਤਾਂ ਉਹ ਜਦੋਂ ਆਹਮਣੋ ਸਾਹਮਣੇ ਹੋ ਜਾਈਏ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ। ਮੇਰੇ ਪਾਤਸ਼ਾਹ ਕਿੱਡੀ ਵੱਡੀ ਸਮਾਜ ਦੀ ਸੇਧ ਬਣ ਰਹੇ ਨੇ ਵੀ ਇਹਦੇ ਨਾਲ ਕੋਈ ਛੋਟਾ ਥੋੜੀ ਹੋ ਜਾਏਗਾ ਜੇ ਕਿਸੇ ਨੂੰ ਮਨਾ ਲਓਗੇ ਰੁੱਸੇ ਨੂੰ। ਏਡੇ ਵੱਡੇ ਦੀਨ ਦਿਆਲ ਸਤਿਗੁਰੂ, ਗੱਲ ਇਹ ਨਹੀਂ ਵੀ ਉਹਨਾਂ ਤੋਂ ਬਿਨਾਂ ਕੀਰਤਨ ਨਹੀਂ ਹੋਣਾ ਦਰਬਾਰ 'ਚ। ਐਸਾ ਤਾਂ ਨਹੀਂ ਵੀ ਭਾਈ ਸੱਤੇ ਬਲਵੰਡ ਤੋਂ ਬਿਨਾਂ ਮਹਾਰਾਜ ਜੀ ਦੇ ਦਰਬਾਰ ਦਾ ਕੰਮ ਰੁਕ ਜਾਣਾ ਸੀ। ਉਹ ਤਾਂ ਜਿਹਦੇ ਤੇ ਵੀ ਗੂੰਗੇ ਦੇ ਸਿਰ ਤੇ ਵੀ ਛੜੀ ਰੱਖ ਦੇਣ ਉਹਨੂੰ ਕੀਰਤਨ ਕਰਨ ਲਾ ਦੇਣ। ਪਰ ਪਾਤਸ਼ਾਹ ਨੇ ਸਾਡੇ ਵਰਗੇ ਜੀਵਾਂ ਨੂੰ ਸੇਧ ਦੇਣੀ ਸੀ। ਮਹਾਂ ਕਵੀ ਜੀ ਕਹਿੰਦੇ ਸਤਿਗੁਰਾਂ ਦੇ ਐਸੇ ਸੁਭਾਅ ਤੋਂ ਬਲਿਹਾਰ ਜਾਈਏ, ਸਤਿਗੁਰੂ ਜੀ ਦੇ ਐਸੇ ਸੁਭਾਵ ਤੋਂ ਮੈਂ ਬਲਿਹਾਰ ਜਾਂਦਾ, ਵਾਰੇ ਵਾਰੇ ਜਾਂਦਾ ਹਾਂ।
ਦੋਹਰਾ ਧਰਮ ਸਾਲ ਸਾਲੋ ਜਹਾਂ ਤਿਸਕੇ ਨਿਕਟ ਨਿਕੇਤ।
ਭਾਈ ਸੱਤਾ ਤੇ ਬਲਵੰਡ ਜੀ ਰਹਿੰਦੇ ਕਿੱਥੇ ਸੀ ਸੁਣੋ, ਜਿੱਥੇ ਭਾਈ ਸਾਲੋ ਦਾ ਟੁੱਬ ਹੈ। ਭਾਈ ਸਾਲੋ ਜੀ ਮਹਾਂਪੁਰਖ, ਉਹਨਾਂ ਦਾ ਟੁੱਬ ਹੈ ਨਾ, ਉਸ ਭਾਈ ਸਾਲੋ ਜੀ ਦੇ ਘਰ ਦੇ ਨਾਲ ਇਹਨਾਂ ਦਾ ਘਰ ਸੀ, ਦੋਵੇਂ ਉੱਥੇ ਨੇੜੇ ਰਹਿੰਦੇ ਸੀ ਜਿੱਥੇ ਭਾਈ ਸਾਲੋ ਜੀ ਦਾ ਨਿਵਾਸ ਸੀ।
ਆਪ ਜਾਏ ਆਨੈ ਤਿਨ ਹੈ ਗਮਨੇ ਗੁਰ ਇਸ ਹੇਤ।
ਸਤਿਗੁਰੂ ਜੀ ਇਸ ਵਾਸਤੇ ਗਏ ਇਹਨਾਂ ਦੇ ਘਰ ਵੀ ਅਸੀਂ ਆਪ ਜਾ ਕੇ ਲੈ ਕੇ ਆਉਂਦੇ ਹਾਂ, ਉਹਨਾਂ ਕੋਲ ਮਹਾਰਾਜ ਜੀ ਦੇ ਕੀਰਤਨ ਦੀ ਦਾਤ ਹੈ, ਉਸ ਕੀਰਤਨ ਦਾ ਅਦਬ ਕਰਦੇ ਹਾਂ, ਕੀਰਤਨ ਦਾ ਸਤਿਕਾਰ ਕਰਦੇ ਹਾਂ ਕਿ ਅਸੀਂ ਆਪ ਜਾ ਕੇ ਉਹਨਾਂ ਨੂੰ ਲੈ ਕੇ ਆਈਏ।
ਨਿਸ਼ਾਨੀ ਛੰਦ ਗਮਨੇ ਸ਼੍ਰੀ ਅਰਜਨ ਤਮ ਹੈ ਤਿੰਨ ਸਦਨ ਮਝਾਰੇ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਆਪ ਚੱਲ ਕੇ ਗਏ, ਪਰਮ ਦਿਆਲੂ ਕਿਰਪਾਲੂ ਸਾਹਿਬ ਆਪ ਚੱਲ ਕੇ ਗਏ ਪੈਦਲ।
ਕਰਨ ਹੇਤ ਆਦਰ ਸ਼ਬਦ ਸੋ ਗਾਵਨ ਹਾਰੇ।
ਸ਼ਬਦ ਦਾ ਸਤਿਕਾਰ ਸੀ, ਜਿਹੜਾ ਸ਼ਬਦ ਉਹ ਗਾਉਂਦੇ ਆ ਨਾ ਉਹਦਾ ਸਤਿਕਾਰ ਸੀ, ਉਹ ਸ਼ਬਦ ਦਾ ਸਤਿਕਾਰ ਕਰਨ ਵਾਸਤੇ ਗਏ ਨੇ ਕਿਉਂਕਿ ਉਸ ਸ਼ਬਦ ਨੂੰ ਉਹ ਗਾਵਣ ਹਾਰੇ ਸੀ, ਉਹ ਸ਼ਬਦ ਗਾਉਂਦੇ ਸੀ ਗੁਰੂ ਦਰਬਾਰ ਚ, ਉਸ ਸ਼ਬਦ ਦਾ ਸਤਿਕਾਰ ਕਰਨ ਵਾਸਤੇ ਸਾਹਿਬ ਜੀ ਗਏ ਨੇ।
ਸ਼੍ਰੀ ਨਾਨਕ ਤੇ ਆਦਿ ਗੁਰੂ ਸਭ ਹਿਨ ਇਹ ਰਾਖੇ।
ਪਾਤਸ਼ਾਹ ਜਾਣਦੇ ਆ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਮਹਾਰਾਜ ਜੀ ਨੇ ਆਪਣੀ ਸਭਾ ਵਿੱਚ ਇਹਨਾਂ ਨੂੰ ਰੱਖਿਆ। ਭਾਈ ਮਰਦਾਨਾ ਸਾਹਿਬ ਜੀ ਰਬਾਬੀ ਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਸਤਿਗੁਰਾਂ ਨੇ ਨਾ ਰਬਾਬੀਆਂ ਨੂੰ ਅਦਬ ਦਿੱਤਾ, ਸਤਿਕਾਰ ਦਿੱਤਾ ਹੈ।
ਗਾਏ ਗੁਰੂ ਕੇ ਸ਼ਬਦ ਕੋ ਸਿੱਖ ਸੁਣ ਹੈ ਭਿਲਾਖੇ।
ਕਹਿੰਦੇ ਗੁਰੂ ਕੇ ਸ਼ਬਦਾਂ ਨੂੰ ਗਾਉਂਦੇ ਹੈ ਤੇ ਸਿੱਖ ਬੜੀ ਅਭਿਲਾਖਾ ਨਾਲ, ਬੜੇ ਪ੍ਰੇਮ ਦੇ ਨਾਲ ਸੁਣਦੇ ਹਨ।
ਬਹੁਤਨ ਕੋ ਕਲਿਆਣ ਹੈ ਸੁਣ ਬੇ ਅਰ ਗਾਏ।
ਜਦੋਂ ਇਹ ਗਾਉਂਦੇ ਹੈ ਤੇ ਸਿੱਖ ਸੁਣਦੇ ਹੈ ਤੇ ਬਹੁਤਿਆਂ ਦੀ ਕਲਿਆਣ ਹੁੰਦੀ ਹੈ। ਜਦੋਂ ਇਹ ਸ਼ਬਦ ਗਾਉਂਦੇ ਨੇ ਸੰਗਤ ਸੁਣਦੀ ਹੈ ਤੇ ਬਹੁਤ ਜੀਵਾਂ ਦੀ ਕਲਿਆਣ ਹੁੰਦੀ ਹੈ।
ਬਹੁਰੋ ਆਦਰ ਸ਼ਬਦ ਕੋ ਵਿਚਾਰਤ ਜਾਏ।
ਫਿਰ ਸ਼ਬਦ ਦਾ ਆਦਰ ਮਹਾਰਾਜ ਜੀ ਕਰਦਿਆਂ ਵਿਚਾਰਦੇ ਜਾ ਰਹੇ ਨੇ। ਇਹ ਭਾਈ ਸੱਤੇ ਤੇ ਬਲਵੰਡ ਦਾ ਸਤਿਕਾਰ ਨਹੀਂ, ਜਿਹੜਾ ਸ਼ਬਦ ਉਹ ਗਾਉਂਦੇ ਆ ਉਸ ਸ਼ਬਦ ਦਾ ਸਤਿਕਾਰ ਕਰਨ ਲਈ ਜਾ ਰਹੇ। ਪੰਜਵੇਂ ਪਾਤਸ਼ਾਹ ਕੀਰਤਨ ਕਰਨ ਵਾਲਿਆਂ ਦਾ ਸਤਿਕਾਰ ਹੈ, ਕੀਰਤਨੀਆਂ ਦਾ ਤਾਂ ਹੀ ਸਤਿਕਾਰ ਹੈ ਜੇ ਉਹ ਕੀਰਤਨ ਕਰਦਾ, ਸ਼ਬਦ ਗਾਉਂਦਾ, ਮਹਾਰਾਜ ਜੀ ਦੀ ਬਾਣੀ ਪੜ੍ਹਦਾ, ਬਾਣੀ ਗਾਉਂਦਾ, ਉਹਦਾ ਅਦਬ ਹੈ, ਉਹਦਾ ਸਤਿਕਾਰ। ਮਹਾਰਾਜ ਜੀ ਸਿਖਾ ਰਹੇ ਨੇ ਸਾਨੂੰ, ਬਲਿਆਰ ਜਾਈਏ ਧੰਨ ਗੁਰੂ ਅਰਜਨ ਦੇਵ ਸਾਹਿਬ ਤੋਂ। ਇਹ ਸਾਖੀ ਜੋ ਬਹੁਤ ਕੁਝ, ਜਿੰਨਾ ਤੁਸੀਂ ਸੂਖਮ ਹੋ ਕੇ ਸੋਚੀ ਜਾਓਗੇ ਨਾ ਇਸ ਸਾਖੀ ਨੂੰ ਗਉ ਨਾਲ, ਇਹਦੇ ਚ ਬਹੁਤ ਕੁਝ ਕੀਮਤੀ ਰਤਨ ਮੋਤੀ ਤੁਹਾਨੂੰ ਆਪਣੇ ਆਪ ਹੀ ਲੱਭੀ ਜਾਣੇ। ਹੋ ਸਕਦਾ ਮੈਂ ਕਥਾ ਕਥਨ ਵੇਲੇ ਉਹ ਗੱਲਾਂ ਨੂੰ ਨਾ ਛੂ ਸਕਾਂ, ਪਰ ਸੁਣਦਿਆਂ ਜੇ ਤੁਸੀਂ ਇਕਾਗਰਤਾ ਨਾਲ ਗਉ ਨਾਲ ਸੁਣੋਗੇ ਤੇ ਬਹੁਤ ਕੁਝ ਇਹਦੇ ਵਿੱਚੋਂ ਹਾਸਲ ਹੁੰਦਾ ਚੱਲਿਆ ਜਾਵੇਗਾ। ਪਾਤਸ਼ਾਹ ਕੀਰਤਨ ਦਾ ਸਤਿਕਾਰ ਕਰ ਰਹੇ ਨੇ, ਵਿਚਾਰ ਕਰਦੇ ਜਾ ਰਹੇ ਨੇ ਕਿ ਸ਼ਬਦ ਗਾਉਂਦੇ ਨੇ ਤੇ ਸ਼ਬਦ ਦਾ ਆਦਰ ਕਰਨਾ ਹੈ।
ਪੌਰ ਪ੍ਰਵੇਸ਼ੇ ਸਦਨ ਮੈਂ ਸ਼੍ਰੀ ਅਰਜਨ ਠਾਂਡੇ।
ਧੰਨ ਗੁਰੂ ਅਰਜਨ ਦੇਵ ਸਾਹਿਬ ਭਾਈ ਸੱਤੇ ਤੇ ਬਲਵੰਡ ਦੇ ਘਰ ਆ ਪਹੁੰਚੇ, ਦਰਵਾਜੇ ਦੇ ਵਿੱਚ ਆਣ ਪ੍ਰਵੇਸ਼ ਕੀਤਾ।
ਦੇਖ ਨਾ ਆਦਰ ਉੱਠ ਕਰਿਓ ਉਰ ਗਰਭ ਜੋ ਬਾਡੇ।
ਸਤਿਗੁਰੂ ਜੀ ਦਰਵਾਜੇ ਤੇ ਆ ਗਏ ਨੇ, ਪਰ ਅੱਗੋਂ ਜਿਵੇਂ ਮੱਤ ਤੇ ਪੜਦਾ ਪਿਆ ਹੋਵੇ, ਕੋਈ ਮਾੜਾ ਕਰਮ ਆ ਗਿਆ ਸੀ ਅੱਗੇ ਭਾਈ ਸੱਤੇ ਬਲਵੰਡ ਦਾ, ਸਤਿਗੁਰੂ ਜੀ ਕੱਟ ਰਹੇ ਨੇ, ਉਹ ਨਿਰਵਿਰਤ ਕਰ ਰਹੇ ਨੇ। ਕਹਿੰਦੇ ਇਹੋ ਜਿਹਾ ਪੜਦਾ ਪਿਆ ਦੋਨਾਂ ਭਰਾਵਾਂ ਦੀ ਅਕਲ ਤੇ, ਦੀਨ ਦੁਨੀਆਂ ਦੇ ਮਾਲਕ ਆਏ ਨੇ ਦਰਵਾਜੇ ਤੇ, ਇਹ ਹੰਕਾਰ ਦੇ ਵਿੱਚ ਇਹੋ ਜਿਹੇ ਮਸਤ ਹੋਏ ਅੱਗੋਂ ਉੱਠ ਕੇ ਵੀ ਨਹੀਂ ਖਲੋਤੇ। ਹੰਕਾਰ ਦੇ ਵਿੱਚ ਵੇਖਿਆ ਆਉਣਾ ਪਿਆ ਨਾ ਆਪੇ, ਸਾਡੇ ਤੋਂ ਬਿਨਾਂ ਕੰਮ ਰੁਕ ਗਿਆ ਇਹਨਾਂ ਦਾ, ਤਾਂ ਆਏ ਨੇ ਆਪ, ਸਾਡੇ ਬਿਨਾਂ ਇਹਨਾਂ ਦੇ ਦਰਬਾਰ ਚ ਆਇਆ ਨਹੀਂ ਹੋਣਾ ਕੋਈ, ਸੰਗਤ ਨਹੀਂ ਆਈ ਹੋਣੀ, ਤਾਂ ਆਏ ਨੇ ਆਪ, ਨਹੀਂ ਤਾਂ ਇਹ ਕਿੱਥੇ ਆਉਣ ਵਾਲੇ ਸੀ। ਸਾਹਿਬ ਤਾਂ ਬਾਣੀ ਦਾ ਸਤਿਕਾਰ ਕਰਨ ਆਏ ਨੇ, ਜਿਹੜਾ ਇਹ ਸ਼ਬਦ ਗਾਉਂਦੇ ਆ ਕੀਰਤਨ ਕਰਦੇ ਆ ਉਹਦਾ ਸਤਿਕਾਰ, ਪਰ ਇਹਨਾਂ ਦੇ ਅੰਦਰ ਹੰਕਾਰ ਇੰਨਾ ਜ਼ਿਆਦਾ ਕਿ ਸਤਿਗੁਰਾਂ ਨੂੰ ਵੇਖ ਕੇ ਵੀ ਮਹਾਰਾਜ ਜੀ ਦੇ ਸਨਮੁਖ ਉੱਠ ਕੇ ਨਹੀਂ ਖਲੋਤੇ ਗੁਰਦੇਵ ਦੇ ਅਦਬ ਵਜੋਂ।
ਬੈਠ ਰਹੇ ਦੋਨੋਂ ਮੁਗਦ ਮੁਖ ਧਰ ਕਰ ਮੌਨਾ।
ਚੁੱਪ ਕਰਕੇ ਦੋਵੇਂ ਮੂਰਖ ਸਾਹਮਣੇ ਬੈਠੇ ਰਹੇ ਪਲੰਘੇ ਤੇ।
ਮਹਿ ਮਾਲਕ ਹੈ ਨਾ ਗੁਰੂ ਕੀ ਚੱਲ ਆਏ ਪਾਉਨਾ।
ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ ਕਿ ਕਰੋੜਾਂ ਬ੍ਰਹਿਮੰਡਾਂ ਦੇ ਸਵਾਮੀ ਆਪ ਆਏ ਨੇ ਇਹਨਾਂ ਦੇ ਘਰ ਚੱਲ ਕੇ। ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣਦੇ ਕਿ ਕਰੋੜਾਂ ਬ੍ਰਹਿਮੰਡਾਂ ਦੇ ਸਵਾਮੀ ਮਾਲਕ ਆਪ ਇਹਨਾਂ ਦੇ ਘਰ ਚੱਲ ਕੇ ਆਏ ਹਨ।
ਸੱਤੇ ਅਰ ਬਲਵੰਡ ਕੋ ਸ਼੍ਰੀ ਅਰਜਨ ਪਾਖੀ।
ਭਾਈ ਸੱਤੇ ਤੇ ਬਲਵੰਡ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਬੋਲੇ, ਕਹਿਣ ਲੱਗੇ
ਕੋ ਕਾਰਨ ਐਸੇ ਪਯੋ ਜਿਸ ਤੇ ਰਿਸ ਰਾਖੀ।
ਮਹਾਰਾਜ ਜੀ ਕਹਿੰਦੇ ਰਾਏ ਬਲਵੰਡ ਜੀ, ਭਾਈ ਸੱਤਾ ਜੀ, ਇਹੋ ਜਿਹਾ ਕਿਹੜਾ ਕਾਰਨ ਹੋ ਗਿਆ ਵੀ ਇੰਨਾ ਰੋਸਾ, ਇੰਨਾ ਜ਼ਿਆਦਾ ਰੁੱਸ ਗਏ ਜੇ, ਇੰਨੀ ਕ੍ਰੋਧ ਦੀ ਬਿਰਤੀ ਆਪਣੇ ਅੰਦਰ ਧਾਰਨ ਕਰ ਲਈ ਹੈ, ਕੀ ਹੋ ਗਿਆ ਐਸਾ?
ਆਵਨ ਜਾਨੋ ਦਰਬ ਹੈ ਨਹਿ ਥਿਰ ਤਾਪੈ ਹੈ।
ਆ ਮਾਇਆ ਦੇ ਚਾਰ ਛਿੱਲੜਾਂ ਦੇ ਪਿੱਛੇ, ਇਹ ਮਾਇਆ ਤਾਂ ਆਉਣ ਜਾਣ ਵਾਲੀ ਹੈ, ਇਹ ਕਿਹੜਾ ਥਿਰ ਰਹਿਣ ਵਾਲੀ ਹੈ, ਇਹਦੇ ਪਿੱਛੇ ਤੁਸੀਂ ਇੰਨਾ ਰੋਸਾ ਆਪਣੇ ਮਨ ਚ ਕਿਉਂ ਕੀਤਾ?
ਇਸ ਤੇ ਰਿਸ ਤੁਮ ਕਿਉਂ ਕਰੀ ਪੁਨ ਬਹੁਤੋ ਦੈ ਹੈ।
ਇਸ ਗੱਲ ਦੀ ਕਾਹਨੂੰ ਤੁਸੀਂ ਮਨ ਚ ਰੰਜ ਰੱਖੀ ਹੈ, ਮਾਇਆ ਦੀ ਕਿਹੜਾ ਕੋਈ ਕਮੀ ਹੈ, ਇੱਥੇ ਬਹੁਤੇ ਗੱਫੇ ਦੇਵਾਂਗੇ ਤੁਹਾਨੂੰ। ਤੁਸੀਂ ਤਾਂ ਆਪਣੇ ਮਨ ਚ ਰੋਸ ਬਿਨਾਂ ਗੱਲ ਤੋਂ ਧਾਰਨ ਕਰ ਲਿਆ, ਮਾਇਆ ਦੀ ਤਾਂ ਕੋਈ ਖੇਡ ਹੀ ਕੋਈ ਨਹੀਂ ਇੱਥੇ, ਤੁਸੀਂ ਜਿੰਨੀ ਮਾਇਆ ਤੁਹਾਨੂੰ ਚਾਹੀਦੀ ਆ ਉਹ ਮਿਲੇਗੀ।
ਸ਼੍ਰੀ ਨਾਨਕ ਕੋ ਕੋਸ਼ ਹੈ ਕਮਤੀ ਕੁਛ ਨਾਹੀ।
ਗੁਰੂ ਨਾਨਕ ਸਾਹਿਬ ਦਾ ਖਜ਼ਾਨਾ, ਇੱਥੇ ਕਿਹੜਾ ਕੋਈ ਕਮੀ ਹੈ, ਗੁਰੂ ਨਾਨਕ ਸਾਹਿਬ ਦੇ ਖਜ਼ਾਨਿਆਂ ਚ ਇੱਥੇ ਕਿਹੜਾ ਕੋਈ ਕਮੀ ਹੈ। ਪਾਤਸ਼ਾਹ ਤਾਂ ਨਿਗਾਹ ਪਾਰ ਕੇ ਪੱਥਰਾਂ ਨੂੰ ਹੀਰੇ ਤੇ ਮਾਣਕ ਬਣਾ ਦਿੰਦੇ ਆ, ਇੱਥੇ ਕਿਹੜਾ ਕੋਈ ਕਮੀ ਆ, ਮਹਾਰਾਜ ਜੀ ਦੇ ਖਜ਼ਾਨੇ ਨੇ ਧੰਨ ਗੁਰੂ ਨਾਨਕ ਸਾਹਿਬ ਦੇ।
ਸ਼ਰਧਾ ਧਰ ਕੀਰਤਨ ਕਰੋ ਆਵਹਿ ਤੁਮ ਪਾਹੀ।
ਤੁਸੀਂ ਮਨ ਚ ਸ਼ਰਧਾ ਧਾਰਨ ਕਰਕੇ ਕੀਰਤਨ ਕਰੋ, ਮਾਇਆ ਤਾਂ ਆਪਣੇ ਆਪ ਹੀ ਤੁਹਾਡੇ ਪਿੱਛੇ ਪਿੱਛੇ ਟੁਰੀ ਫਿਰੇਗੀ। ਤੁਸੀਂ ਇਹਦੀ ਕਾਂਖਾ ਨਾ ਰੱਖੋ, ਸ਼ਰਧਾ ਧਾਰਨ ਕਰਕੇ ਕੀਰਤਨ ਕਰੋ। ਇਹ ਕੀਰਤਨੀਆਂ ਨੂੰ ਹਦਾਇਤ ਹੋ ਰਹੀ ਹੈ ਗੁਰਦੇਵ ਦੀ ਕਿ ਜਦੋਂ ਸ਼ਰਧਾ ਨਾਲ ਕੀਰਤਨ ਕਰੋਗੇ, ਮਾਇਆ ਆਪੇ ਪਿੱਛੇ ਪਿੱਛੇ ਆਉਂਦੀ ਹਾਜ਼ਰ ਹੋ ਜਾਏਗੀ। ਜਿਹੜਾ ਕੀਰਤਨ ਕਰ ਰਿਹਾ ਉਹਨੂੰ ਕਾਂਖਾ ਨਾ ਹੋਵੇ ਕਿ ਮੈਂ ਇੰਨਾ ਧਨ ਲੈਣਾ, ਤੇ ਜਿਹੜਾ ਕੀਰਤਨ ਦਰਬਾਰ ਕਰਵਾ ਰਿਹਾ ਉਹਦੇ ਮਨ 'ਚ ਇੱਛਾ ਹੋਵੇ ਵੀ ਮੈਂ ਆਪਣੇ ਕੋਲ ਕੁਝ ਵੀ ਨਾ ਰੱਖਾਂ, ਕੀਰਤਨ ਕਰਨ ਵਾਲੇ ਨੂੰ ਸਭ ਕੁਝ ਭੇਟ ਕਰ ਦਿਆਂ। ਹੁਣ ਕੀਰਤਨ ਕਰਨ ਵਾਲੇ ਨੂੰ ਵੀ ਪਤਾ ਵੀ ਜੇ ਕੀਰਤਨ ਜਿਹੜਾ ਕਰਾ ਰਿਹਾ ਇਹਨਾਂ ਨੇ ਖਬਰੇ ਗੱਡੀ ਦਾ ਤੇਲ ਵੀ ਨਾ ਦੇਣ, ਉਹ ਆਪਣਾ ਹਿਸਾਬ ਕਿਤਾਬ ਪਹਿਲਾਂ, ਤੇ ਅੱਗੋਂ ਜਿਹੜੇ ਕੀਰਤਨ ਕਰਾ ਰਹੇ ਹੁੰਦੇ ਆ ਉਹ ਵੀ ਪੂਰਾ ਹਿਸਾਬ ਕਿਤਾਬ, ਇੰਨੇ ਲੈ ਲਓ ਜੀ, ਇੰਨੀ ਕੁ ਭੇਟਾ ਦੇ ਲਿਆਂਗੇ, ਇੰਨਾ ਕੁ ਦੋਵਾਂ ਪਾਸੇ ਹੀ। ਇਹ ਨਹੀਂ ਵੀ ਇੱਕ ਪਾਸੇ ਕਮੀ ਹੈ, ਘਾਟਾ ਦੋਨੇ ਪਾਸੇ ਚੱਲ ਰਿਹਾ। ਇਸੇ ਕਰਕੇ ਰਸ ਨਹੀਂ ਰਹਿ ਗਿਆ ਸੁਣਨ ਵਾਲਿਆਂ ਵਿੱਚ ਵੀ ਤੇ ਕਰਨ ਵਾਲਿਆਂ ਵਿੱਚ ਵੀ। ਕੁਰਲੀਆਂ ਕਰ ਰਹੇ ਹਾਂ ਉੱਪਰੋਂ ਉੱਪਰੋਂ ਅੰਮ੍ਰਿਤ ਦੀ, ਅੰਮ੍ਰਿਤ ਮੂੰਹ ਤੇ ਭਰਿਆ ਤੇ ਕੁਰਲੀ ਕਰ ਦਿੱਤੀ, ਅੰਦਰ ਨਾ ਨਿਗਲਿਆ ਨਾ ਗ੍ਰਹਿਣ ਕੀਤਾ। ਪਾਤਸ਼ਾਹ ਕਹਿੰਦੇ ਵੀ ਕੀਰਤਨ ਕਰੋ ਸ਼ਰਧਾ ਨਾਲ ਤੁਸੀਂ ਭਾਈ ਬਲਵੰਡ ਜੀ, ਮਾਇਆ ਤਾਂ ਤੁਹਾਡੇ ਪਿੱਛੇ ਪਿੱਛੇ ਟੁਰੀ ਫਿਰੇਗੀ ਜਦੋਂ ਤੁਹਾਡਾ ਮੁੱਖ ਕੀਰਤਨ ਵੱਲ ਹੋਵੇਗਾ। ਹਾਂਜੀ,
ਸੁਨ ਬੋਲਿਓ ਬਲਵੰਡ ਤਬ ਹਮ ਪਿਖਿਓ ਨਾ ਕੋਈ।
ਅੱਗੋਂ ਭਾਈ ਬਲਵੰਡ ਬੋਲਿਆ, ਕਹਿੰਦਾ ਜੀ ਸਾਨੂੰ ਤਾਂ ਨਹੀਂ ਦੱਸਿਆ ਕੋਈ ਪਿੱਛੇ ਲੈ ਕੇ ਮਾਇਆ ਆਉਂਦਾ। ਅੱਗੋਂ ਜਵਾਬ ਦਿੱਤਾ ਉਹਨੇ, ਨਾਸਤਿਕ ਬਿਰਤੀ ਬਣ ਗਈ ਸੀ ਨਾ, ਕਹਿੰਦੇ ਕਿ ਸਾਨੂੰ ਤਾਂ ਨਹੀਂ ਕੁਝ ਇਹੋ ਜਿਹਾ ਦੱਸਿਆ ਜੋ ਤੁਸੀਂ ਕਹਿ ਰਹੇ ਹੋ।
ਕਹਾਂ ਖਜ਼ਾਨੋ ਹੈ ਤਰਿਓ ਤੁਮ ਪਾਖਤ ਜੋਈ।
ਜਿਹੜਾ ਖਜ਼ਾਨਾ ਤੁਸੀਂ ਕਹਿ ਰਹੇ ਹੋ ਗੁਰੂ ਨਾਨਕ ਸਾਹਿਬ ਦਾ ਵੀ ਇੱਥੇ ਕਮਤੀ ਕੋਈ ਨਹੀਂ, ਸਾਨੂੰ ਤਾਂ ਕਿਤੇ ਦੱਸਿਆ ਨਹੀਂ ਜਿਹੜਾ ਤੁਸੀਂ ਦੱਸਦੇ ਹੋ। ਕਿੱਥੇ ਆ ਜੀ ਉਹ, ਅੰਮ੍ਰਿਤਸਰ ਸਾਹਿਬ 'ਚ ਕਿੱਥੇ ਰੱਖਿਆ ਉਹ ਸਾਂਭ ਕੇ ਤੁਸੀਂ, ਸਾਨੂੰ ਤਾਂ ਦਿਸਦਾ ਨਹੀਂ ਉਹ। ਹਾਂਜੀ,
ਇੱਕ ਸਹੰਸ ਮੇਂ ਵਿਆਹ ਹੋਏ ਸੌ ਹਮਨੇ ਪਾਏ।
ਕਹਿੰਦੇ 1000 ਰੁਪਈਆ ਵਿਆਹ ਤੇ ਲੱਗਣਾ ਸੀ, 100 ਰੁਪਈਆ ਤੁਹਾਡੇ ਕੋਲੋਂ ਮਿਲਿਆ, ਕਾਹਦਾ ਖਜ਼ਾਨਾ? ਜਵਾਬ ਦਿੱਤਾ ਬਲਵੰਡ ਨੇ, 1000 ਰੁਪਏ 'ਚ ਸ਼ਾਦੀ ਹੋਣੀ ਆ ਤੇ 100 ਰੁਪਈਆ ਤੁਸੀਂ ਸਾਨੂੰ ਦਿੱਤਾ, ਦੱਸੋ ਫਿਰ ਹੁਣ ਕਿਵੇਂ ਹੋਵੇ ਖਜ਼ਾਨਾ?
ਨਹਿ ਗਮਨੈ ਤੁਮ ਨਿਕਟ ਅਬ ਕਿਆ ਲੇਹ ਕਮਾਏ।
ਅਸੀਂ ਨਹੀਂ ਜਾਣਾ ਤੁਹਾਡੇ ਕੋਲ, ਕੀ ਕਮਾਇਆ ਹੁਣ ਤਾਈ ਅਸੀਂ ਤੁਹਾਡੇ ਕੋਲ ਜਾ ਕੇ, ਕੀ ਖੱਟਿਆ 1000 ਰੁਪਏ ਦੇ ਖਰਚ ਬਦਲੇ ਸਾਨੂੰ 100 ਰੁਪਈਆ ਮਿਲਿਆ।
ਅਪਰ ਥਾਨ ਰਹਿ ਕਰ ਕਹੂੰ ਨਿਜ ਰਾਗ ਸੁਣਾਵੇ।
ਅਸੀਂ ਕਿਸੇ ਹੋਰ ਥਾਂ ਤੇ ਰਹਿ ਕੇ ਆਪਣਾ ਰਾਗ ਸੁਣਾ ਲਵਾਂਗੇ। ਹਾਲਾਂਕਿ ਪਹਿਲਾਂ ਸੁਣਾਉਂਦਾ ਰਿਹਾ ਬਲਵੰਡ, ਰੋਟੀ ਵੀ ਨਹੀਂ ਸੀ ਪੱਕਦੀ ਘਰੇ, ਹੁਣ ਦੇਸੀ ਘਿਓ ਦੇ ਕੜਾਹ ਖਾਂਦਾ ਰੋਜ਼, ਉਹ ਨਹੀਂ ਹਜ਼ਮ ਹੁੰਦਾ। ਕਹਿੰਦਾ ਅਸੀਂ ਕਿਤੇ ਹੋਰ ਸੁਣਾ ਲਾਂਗੇ ਰਾਗ, ਉੱਥੋਂ ਰਾਗ ਸੁਣਾ ਕੇ ਹਾਸਲ ਕਰਾਂਗੇ ਆਪਣੀ ਵਿਦਿਆ ਨਾਲ।
ਲੇਹੇ ਦਰਬ ਉਰ ਭਾਵ ਤੋ ਕਹਿ ਤਾਨ ਰਿਝਾਵੇ।
ਔਰ ਤਾਨਾ ਗਾ ਗਾ ਕੇ ਰਿਝਾਵਾਂਗੇ ਲੋਕਾਂ ਨੂੰ, ਵਧੀਆ ਰਾਗ ਗਾਵਾਂਗੇ।
ਜਿਤੇ ਬਰਖ ਤੁਮ ਟਿਗ ਰਹੇ ਵਿਦਿਆ ਨਿਜ ਖੋਈ।
ਜਿੰਨੇ ਸਾਲ ਤੁਹਾਡੇ ਕੋਲ ਰਹੇ ਅਸੀਂ ਤਾਂ ਆਪਣੀ ਵਿਦਿਆ ਹੀ ਗਵਾ ਲਈ ਤੁਹਾਡੇ ਕੋਲ, ਸਾਡੀ ਵਿਦਿਆ ਦੀ ਕਦਰ ਹੀ ਨਹੀਂ ਹੋਈ ਇੱਥੇ ਤੁਹਾਡੇ ਪਾਸ।
ਸੁਨਰੀ ਜਤ ਜਾਨਤ ਗੁਣਨ ਪੈ ਮੌਜ ਨਾ ਕੋਈ।
ਕਹਿੰਦੇ ਸੁਣ ਕੇ ਜ਼ਰੂਰ ਕਹਿੰਦੇ ਹਾਂ ਜੀ ਵਾਹ ਜੀ ਵਾਹ, ਪਰ ਜਦੋਂ ਕੁਝ ਦੇਣਾ ਪੈਂਦਾ ਉਦੋਂ ਦੇਣ ਵੇਲੇ ਸਾਰੇ ਹੱਥ ਘੁੱਟ ਜਾਂਦੇ ਹੋ, ਜਦੋਂ ਸੁਣਦੇ ਹੋ ਉਦੋਂ ਕਹਿੰਦੇ ਹੋ ਵਾਹ ਜੀ ਵਾਹ। ਹਾਂਜੀ,
ਸ਼੍ਰੀ ਨਾਨਕ ਪੂਰਬ ਭਏ ਜਗ ਕਿਨਹੋ ਨਾ ਜਾਣਿਓ।
ਇੱਥੇ ਤੱਕ ਤਾਂ ਠੀਕ ਸੀ, ਬਰਦਾਸ਼ ਵੀ ਕੀਤਾ ਗੁਰਦੇਵ ਨੇ, ਮੈਨੂੰ ਕਹਿ ਰਿਹਾ ਕੋਈ ਗੱਲ ਨਹੀਂ ਗੁਰੂ ਦੇ ਕੀਰਤਨੀਏ, ਇੱਥੋਂ ਤੱਕ ਕੀਤਾ ਹੈ ਬਰਦਾਸ਼। ਹੁਣ ਇੱਥੋਂ ਹੁਣ ਅੱਗੇ ਹੱਦ ਟੱਪਣ ਲੱਗੇ, ਹੱਦ ਤਾਂ ਪਹਿਲਾਂ ਹੀ ਟੱਪ ਗਏ, ਪਰ ਇੱਥੋਂ ਹੁਣ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਹੱਦ ਟੱਪਣ ਲੱਗੇ ਹੈ। ਕਹਿਣ ਲੱਗੇ ਤੁਹਾਡੇ ਵਡੇਰੇ ਹੋਏ ਨੇ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਨਹੀਂ ਜਾਣਦਾ ਕੋਈ, ਤੁਹਾਡੇ ਵਡੇਰੇ ਹੋਏ ਨੇ ਗੁਰੂ ਨਾਨਕ ਪਾਤਸ਼ਾਹ, ਉਹਨਾਂ ਨੂੰ ਨੀ ਕੋਈ ਜਾਣਦਾ।
ਮਰਦਾਨਾ ਜਬ ਰਾਖੇ ਹੋ ਸਭ ਮਹਿ ਪ੍ਰਗਟਾਨੇ ਹੋ।
ਜਦੋਂ ਭਾਈ ਮਰਦਾਨੇ ਨੂੰ ਉਹਨਾਂ ਨੇ ਆਪਣੇ ਨਾਲ ਰੱਖਿਆ ਫਿਰ ਉਹ ਪ੍ਰਗਟ ਹੋਏ, ਨਹੀਂ ਤਾਂ ਉਹਨਾਂ ਨੂੰ ਪਹਿਲਾਂ ਕੋਈ ਨਹੀਂ ਸੀ ਜਾਣਦਾ। ਜਦੋਂ ਭਾਈ ਮਰਦਾਨੇ ਨੂੰ ਆਪਣੇ ਕੋਲ ਰੱਖਿਆ ਫੇਰ ਉਹ ਪ੍ਰਗਟ ਹੋਏ।
ਸ਼੍ਰੀ ਅੰਗਦ ਗੁਰ ਅਮਰ ਜੀ ਤੁਮਰੋ ਪਿਤ ਜੋਈ।
ਫਿਰ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਸਾਹਿਬ ਤੇ ਤੁਹਾਡੇ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ
ਪ੍ਰਗਟ ਰਬਾਬੀ ਕਰਤ ਪੇ ਇਮ ਲਖੈ ਨਾ ਕੋਈ।
ਇਹਨਾਂ ਨੂੰ ਵੀ ਸਾਡੇ ਰਬਾਬੀਆਂ ਨੇ ਪ੍ਰਗਟ ਕੀਤਾ, ਨਹੀਂ ਤਾਂ ਇਹਨਾਂ ਨੂੰ ਵੀ ਕੋਈ ਨਹੀਂ ਸੀ ਜਾਣਦਾ। ਸਾਡੇ ਰਬਾਬੀਆਂ ਕਰਕੇ ਹੀ ਇਹ ਪ੍ਰਗਟ ਹੋਏ ਨੇ।
ਤੁਮ ਢਿਗ ਹਮ ਕੀਰਤਨ ਕਰੈ ਗੁਰ ਮਹਿਮਾ ਗਾਵੈ।
ਅਸੀਂ ਤੁਹਾਡੇ ਕੋਲ ਰਹਿ ਕੇ ਕੀਰਤਨ ਕਰਦੇ ਹਾਂ ਤੇ ਗੁਰੂ ਦੀ ਮਹਿਮਾ ਸੁਣਾਉਂਦੇ ਹਾਂ।
ਸੁਣ ਸੁਣ ਸਿੱਖ ਬਹੁ ਦੇਸ਼ ਕੇ ਬਸਤੂ ਗਨ ਲਿਆਵੈ।
ਸਾਡੇ ਕਰਕੇ ਤੁਹਾਡੀ ਮਹਿਮਾ ਪ੍ਰਗਟ ਹੁੰਦੀ ਆ। ਸਿੱਖ ਸੁਣ ਸੁਣ ਕੇ ਅਨੇਕਾਂ ਵਸਤੂਆਂ ਦੇਸ਼ਾਂ ਚੋਂ ਤੁਹਾਡੇ ਕੋਲ ਲੈ ਕੇ ਹਾਜ਼ਰ ਹੁੰਦੇ ਨੇ।
ਗੁਰੂ ਗੁਰੂ ਉਚਰੈ ਤੁਮੈ ਪੂਜੈ ਧਨ ਆਨੈ।
ਆ ਕੇ ਸਿੱਖ ਤੁਹਾਨੂੰ ਗੁਰੂ ਗੁਰੂ ਕਰਕੇ ਪੂਜਦੇ ਨੇ, ਤੁਹਾਡੇ ਕੋਲ ਮਾਇਆ ਦਾ ਗੱਫਾ ਲਿਆ ਕੇ ਭੇਟ ਕਰਦੇ ਨੇ।
ਸੁਨ ਕਰ ਹਮਰੇ ਰਾਗ ਕੋ ਸੰਗਤ ਸਭ ਮਾਨੈ।
ਸਾਡਾ ਰਾਗ ਸੁਣ ਕੇ ਸਾਰੀ ਸੰਗਤ ਤੁਹਾਨੂੰ ਮੰਨਦੀ ਹੈ, ਪੂਜਦੀ ਹੈ।
ਇਤਨੋ ਗੁਣ ਹਮਰੋ ਮਹਾ ਕੁਛ ਜਾਣਿਓ ਨਾਹੀ।
ਏਡਾ ਵੱਡਾ ਸਾਡਾ ਗੁਣ ਤੁਸੀਂ ਤਾਂ ਜਾਣਿਆ ਹੀ ਨਹੀਂ ਜੀ, ਤੁਸੀਂ ਤਾਂ ਸਾਡੇ ਗੁਣ ਦੀ ਕਦਰ ਹੀ ਨਹੀਂ ਕੀਤੀ।
ਨਾਹੇ ਤਾਂ ਆਦੀ ਭੇਟ ਕੋ ਦੇਹ ਹਮ ਘਰ ਮਾਹੀ।
ਨਹੀਂ ਤਾਂ ਜਿੰਨਾ ਚੜਾਵਾ ਤੁਹਾਡੇ ਕੋਲ ਹੁਣ ਤਾਂ ਹੀ ਆਉਂਦਾ, ਤੁਹਾਨੂੰ ਅੱਧਾ ਸਾਨੂੰ ਦੇਣਾ ਚਾਹੀਦਾ, ਅੱਧਾ ਆਪਣੇ ਕੋਲ ਰੱਖਣਾ ਚਾਹੀਦਾ, ਜਿੰਨੀ ਗੋਲਕ ਆਉਂਦੀ ਹੈ। ਹਾਂਜੀ।
ਅਬ ਜਾਨੀ ਪਰ ਹੈ ਭਲੇ ਕਿਮ ਗੁਰੂ ਕਹਾਵੋ।
ਹੁਣ ਪਤਾ ਲੱਗੇਗਾ ਕਿ ਸਾਡੇ ਗਏ ਬਿਨਾਂ ਕਿਵੇਂ ਤੁਸੀਂ ਗੁਰੂ ਕਹਾਉਂਦੇ ਹੋ, ਕਿਵੇਂ ਤੁਹਾਡੀ ਪੂਜਾ ਹੁੰਦੀ ਹੈ।
ਵਸਤ ਹਜ਼ਾਰ ਹੋ ਦਰਬ ਬਹੋ ਕੈਸੇ ਤੁਮ ਪਾਵੋ।
ਕਿਵੇਂ ਤੁਹਾਡੇ ਕੋਲ ਹਜ਼ਾਰਾਂ ਰੁਪਇਆ ਆਉਂਦਾ, ਕਿਵੇਂ ਵਸਤੂਆਂ ਆਉਂਦੀਆਂ ਨੇ, ਹੁਣ ਅਸੀਂ ਵੇਖਾਂਗੇ ਸਾਡੇ ਬਿਨਾਂ ਕਿਵੇਂ ਆਉਂਦੀਆਂ ਨੇ।
ਹਮੇ ਅਬ ਰਹਿ ਕੇ ਅਪਰ ਟਿਗਲੇ ਗੁਰੂ ਬਣਾਈ।
ਅਸੀਂ ਤਾਂ ਹੁਣ ਜਾ ਕੇ ਕਿਸੇ ਹੋਰ ਨੂੰ ਗੁਰੂ ਬਣਾ ਲਵਾਂਗੇ, ਜਿਹਦੇ ਕੋਲ ਜਾ ਕੇ ਕੀਰਤਨ ਕਰਾਂਗੇ ਉਹ ਗੁਰੂ ਬਣ ਜਾਏਗਾ। ਹਾਂਜੀ।
ਪੂਜਾ ਹੋਵੇ ਤਿਸੀ ਕੀ ਮਾਨਹਿ ਸਮੁਦਾਈ।
ਔਰ ਪੂਜਾ ਉਸੇ ਦੀ ਹੋਵੇਗੀ, ਉਸੇ ਨੂੰ ਸਾਰੇ ਮੰਨਣਗੇ, ਪੂਜਣਗੇ।
ਹਮ ਅਧੀਨ ਕਰਬੋ ਗੁਰੂ ਨਹਿ ਤੁਮਨੇ ਜਾਨਾ।
ਸਾਡੇ ਵਾਸ ਹੈ ਰਬਾਬੀਆਂ ਦੇ ਗੁਰੂ ਬਣਾਉਣਾ, ਪਰ ਤੁਸੀਂ ਤਾਂ ਸਾਡੀ ਮਹਿਮਾ ਨੂੰ ਨਹੀਂ ਜਾਣਿਆ।
ਅਬ ਪਿਛੇ ਪਛਤਾਓ ਹੋ ਮਨਤਾ ਹੋਏ ਹਾਨਾ।
ਹੁਣ ਤੁਸੀਂ ਪਛਤਾਓਗੇ ਜਦੋਂ ਤੁਹਾਡੀ ਮਾਨਤਾ ਖਤਮ ਹੋ ਜਾਏਗੀ।
ਜਹਾਂ ਰਾਗ ਹਮ ਕਰਾਂਗੇ ਗੁਰ ਤਿਸੈ ਬਣਾਵਹਿ।
ਜਿੱਥੇ ਅਸੀਂ ਰਾਗ ਕਰਾਂਗੇ ਉਹਨੂੰ ਗੁਰੂ ਬਣਾ ਲਵਾਂਗੇ।
ਤੁਮਰੇ ਨਿਕਟ ਨਾ ਜਾਹੇਂਗੇ ਏਕਲ ਰਹਿ ਜਾਵਹਿ।
ਤੁਹਾਡੇ ਕੋਲ ਨਹੀਂ ਜਾਏਗਾ ਕੋਈ, ਇਕੱਲੇ ਬੈਠੇ ਰਹਿ ਜਾਓਗੇ।
ਸ਼੍ਰੀ ਅਰਜਨ ਚਿੱਤ ਸ਼ਾਂਤ ਅਤ ਬਹੁ ਸ਼ਿਮਾ ਨਿਦਾਨਾ।
ਸਤਿਗੁਰੂ ਸ਼ਾਂਤ ਚਿੱਤ ਨੇ ਗੁਰੂ ਅਰਜਨ ਦੇਵ ਸਾਹਿਬ, ਫਿਰ ਛਿਮਾ ਦੇ ਖਜ਼ਾਨੇ ਨੇ।
ਨਿਜ ਨਿੰਦਾ ਤੇ ਸ਼ੁਭਤ ਨਹਿ ਸੁਨ ਕਛ ਨਾ ਬਖਾਨਾ।
ਆਪਣੀ ਨਿੰਦਾ ਨਾਲ ਨੀ ਮਹਾਰਾਜ ਜੀ ਦੁਖੀ ਹੋਏ, ਪਾਤਸ਼ਾਹ ਬਾਬਤ ਇਹਨਾਂ ਬਹੁਤ ਕੁਝ ਕਹਿ ਲਿਆ, ਆਪਣੇ ਬਾਰੇ ਸੁਣ ਕੇ ਪਾਤਸ਼ਾਹ ਨੇ ਕੋਈ ਮਨ ਚ ਨੀ ਲਿਆਂਦਾ।
ਸ਼੍ਰੀ ਨਾਨਕ ਤੇ ਆਦ ਕੀ ਜਬ ਨਿੰਦ ਸੁਣਾਈ।
ਪਰ ਜਦੋਂ ਵੱਡਿਆਂ ਸਤਿਗੁਰਾਂ ਦੀ ਨਿੰਦਾ ਕੀਤੀ ਨਾ ਦੋਨਾਂ ਨੇ।
ਕਰ ਤਿਕਾਰ ਨਿਕਸੇ ਸਦਨ ਰਿਸ ਉਰ ਮੈਂ ਛਾਈ।
ਪਾਤਸ਼ਾਹ ਜੀ ਮਹਾਰਾਜ, ਹੁਣ ਗੁਰੂ ਦੀ ਨਿੰਦਾ ਸਿੱਖ ਕਿੱਥੇ ਸੁਣ ਸਕਦਾ, ਵੱਡਿਆਂ ਦੀ ਨਿੰਦਾ ਕਿਵੇਂ ਸੁਣ ਸਕਦੇ ਸੀ। ਮਹਾਰਾਜ ਜੀ ਕਹਿੰਦੇ ਤਰਕਾਰ ਹੈ ਤੁਹਾਡੇ ਤੇ। ਹੁਣ ਬੋਲੇ ਪਾਤਸ਼ਾਹ, ਤਰਕਾਰ ਹੈ ਤੁਹਾਡੇ ਤੇ। ਇਹ ਕਹਿ ਕੇ ਪਾਤਸ਼ਾਹ ਦਰਵਾਜੇ ਚੋਂ ਮੁੜਨ ਲੱਗੇ।
ਬੇਦੀ ਕੁਲ ਕੇ ਤਿਲਕ ਕੀ ਨਿੰਦਾ ਤੁਮ ਕੀਨੀ।
ਮੁੜਦਿਆਂ ਮੁੜਦਿਆਂ ਬੋਲੇ, ਓ ਭਾਈ ਬਲਵੰਡ ਸੱਤਿਆ, ਤੁਸੀਂ ਗੁਰੂ ਨਾਨਕ ਸਾਹਿਬ ਬੇਦੀਆਂ ਦੀ ਕੁਲ ਦੇ ਮਾਲਕ ਸਤਿਗੁਰਾਂ ਦੀ ਨਿੰਦਾ ਕਰਦੇ ਜੇ, ਉਹਨਾਂ ਦੀ ਨਿੰਦਾ ਕੀਤੀ ਆ ਤੁਸੀਂ।
ਫਿੱਟ ਜਾਵੇਂਗੀ ਦੇਹ ਤੁਮ ਰੁਜਤੇ ਹੋਏ ਹੀ ਨੀ।
ਉਹ ਤੁਹਾਡੀਆਂ ਇਹ ਦੇਹਾਂ ਫਿੱਟ ਜਾਣਗੀਆਂ, ਫਿੱਟ ਫਿਟਕ ਪੈਗੀ ਤੁਹਾਡੇ ਤੇ ਗੁਰੂ ਜੀ, ਤੁਹਾਡੇ ਨਾਲ ਸਰੀਰਾਂ ਚ ਰੋਗ ਪੈਦਾ ਹੋਣਗੇ, ਫਿਟਕ ਪੈਗੀ ਆ ਤੁਹਾਨੂੰ। ਤੁਸੀਂ ਬੇਦੀਆਂ ਦੀ ਕੁੱਲ ਦੇ ਭੂਸ਼ਣ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਾ ਕਰਦੇ ਜੇ। ਬਸ ਇੰਨਾ ਹੀ ਕਿਹਾ ਸਾਹਿਬ ਨੇ, ਫਿੱਟ ਗਈਆਂ ਨੇ ਤੁਹਾਡੀਆਂ ਦੇਹਾਂ, ਰੋਗ ਉਪਜਣਗੇ ਤੁਹਾਡੀਆਂ ਇਹਨਾਂ ਦੇਹਾਂ ਚ, ਜਿਹਨਾਂ ਦੇਹਾਂ ਵਿੱਚ ਰਹਿ ਕੇ ਤੁਸੀਂ ਬੇਦੀਆਂ ਦੀ ਕੁੱਲ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਦੇ ਹੋ। ਹਾਂਜੀ।
ਇਮ ਕਹਿ ਸਤਿਗੁਰ ਆਏ ਕਰ ਥਲ ਥੜੇ ਸੁਹਾਏ।
ਪਾਤਸ਼ਾਹ ਏਦਾਂ ਕਹਿ ਕੇ ਵਾਪਸ ਆ ਗਏ ਜਿੱਥੇ ਥੜਾ ਸਾਹਿਬ ਹੈ ਨਾ, 68 ਤੀਰਥ, ਉੱਥੇ ਆ ਗਏ ਪੰਜਵੇਂ ਪਾਤਸ਼ਾਹ। ਉੱਥੇ ਬੈਠ ਕੇ ਗੁਰਦੇਵ ਨੇ ਬਖਸ਼ਿਸ਼ ਕੀਤੀ, ਜਿੱਥੋਂ ਰਾਗੀ ਸੰਪਰਦਾਇ ਚੱਲੀ ਹੈ, ਰਾਗੀ ਸਿੰਘਾਂ ਦੀ ਸੰਪਰਦਾਇ, ਕਿ ਜਿਵੇਂ ਮਹਾਰਾਜ ਜੀ ਨੇ ਸੰਗਤ ਨੂੰ ਕੀਰਤਨ ਦੀ ਦਾਤ ਦਿੱਤੀ, ਜਿਹੜੀ ਰਾਗੀ ਸੰਪਰਦਾਇ ਚੱਲੀ ਫਿਰ ਇੱਥੋਂ ਚੱਲੀ, ਨਹੀਂ ਤਾਂ ਪਹਿਲੇ ਇਕੱਲੇ ਮਰਾਸ਼ੀ ਜਾਂ ਰਬਾਬੀ ਇਹੀ ਕੀਰਤਨ ਕਰਦੇ ਗੁਰੂ ਦਰਬਾਰ 'ਚ। ਰਾਗੀ ਸੰਪਰਦਾ ਪਾਤਸ਼ਾਹ ਚਲਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।